ਵਾਹਿਗੁਰੂ ਜੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹੇ ਰੂਪ ਰੰਗ ਅਰ ਰੇਖ ਪੇਖ ਕੋ ਕਹਿ ਨਾ ਸਕਤ ਕਹਿ। ਅਚਲ ਮੂਰਤ ਅਨ ਭਉ ਪ੍ਰਕਾਸ਼ ਅਮਿਤੋਜ ਕਹਿਜੈ ਕੋਟ ਇੰਦਰ ਇੰਦਰਾਨ ਸਾਹੇ ਸਾਹਣ ਗਣਿਜੈ। ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਤੈ ਸਰਵ ਨਾਮ ਕਥੈ ਕਵਨ ਕਰਮ ਨਾਮ ਬਰਣਤ ਸੁਮਤ। ਫਿਰਤ ਫਿਰਤ ਪ੍ਰਭ ਆਇਆ ਪਰਿਆ ਤਉ ਸਰਨਾਇ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਇ। ਨਮਸਕਾਰ ਗੁਰਦੇਵ ਕੋ ਸਤ ਨਾਮ ਜਿਸ ਮੰਤਰ ਸੁਣਾਇਆ ਪਵਜਲ ਵਿੱਚੋਂ ਕੱਢ ਕੇ ਮੁਕਤ ਪਦਾਰਥ ਮਾਹੇ ਸਮਾਇਆ। ਜਨਮ ਮਰਨ ਭਉ ਕਟਿਆ ਸੰਸਾਰ ਸੋਗ ਵਿਯੋਗ ਮਿਟਾਇਆ। ਸੰਸਾਰ ਇਹੋ ਸੰਸਾਰ ਹੈ ਜਨਮ ਮਰਨ ਵਿੱਚ ਦੁੱਖ ਸਬਾਇਆ। ਜਮ ਡੰਡ ਸਿਰੋਂ ਨਾ ਉਤਰੈ ਸਾਕਤ ਦੁਰਜਨ ਪਰਮ ਪਵਾਇਆ। ਚਰਨ ਗਹੇ ਗੁਰਦੇਵ ਕੇ ਸਤ ਸ਼ਬਦ ਦੇ ਮੁਕਤ ਕਰਾਇਆ। ਚਰਨ ਗਹੇ ਗੁਰਦੇਵ ਕੇ ਸਤ ਸ਼ਬਦ ਦੇ ਮੁਕਤ ਕਰਾਇਆ। ਜਿਹਾ ਪਾਓ ਤਿਹਾ ਫਲ ਪਾਇਆ ਜਿਹਾ ਪਾਓ ਤਿਹਾ ਫਲ ਪਾਇਆ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤੋ ਪ੍ਰਸਾਦ ਸਵਈਏ ਦੀਨਨ ਕੀ ਪ੍ਰਤਪਾਲ ਕਰੈ ਨਿਤ ਸੰਤ ਉਬਾਰ ਗਨੀ ਮਨ ਗਾਰੈ ਪਚ ਪਸੂ ਨਗ ਨਾਗ ਨਿਰਾਦਪ ਸਰਬ ਸਬੈ ਸਭ ਕੋ ਪ੍ਰਤਪਾਰੈ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ
ਫਤਿਹ।
ਸਤਿਗੁਰੂ ਗਰੀਬ ਨਿਵਾਜ ਅੰਤਰਜਾਮੀ ਸੱਚੇ ਪਾਤਸ਼ਾਹ ਪਤਿਤ ਪਾਵਨ ਭਗਤ ਵਛਲ ਕਿਰਪਾ ਨਿਧਾਨ ਸਦ ਬਖਸ਼ਿੰਦ ਸਦਾ ਮਿਹਰਬਾਨਾ ਸਭਨਾ ਦੇ ਆਧਾਰੀ ਨਾਨਕ ਦਾਸ ਸੰਤ ਪਾਤਸ਼ਾਹ ਪਰਿਓ ਰਾਖ ਲਿਹੋ ਇਹ ਬਾਰੀ ਸਦਾ ਹੀ ਬਖਸ਼ਿਸ਼ਾਂ ਕਰਨ ਵਾਲੇ ਦਾਤਾਰ ਸਤਿਗੁਰੂ ਜੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਧੰਨ ਧੰਨ ਕਲਗੀਧਰ ਪਿਤਾ ਸਰਬੰਸਦਾਨੀ ਸਾਹਿਬੇ ਕਮਾਲ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਨ੍ਹਾਂ ਦੇ ਦਰਸ਼ਨਾਂ ਦਾ ਇਹ ਫਲ ਹੈ। ਦਰਸ਼ ਪਰਸ ਕੀਨੇ ਗੁਰੂ ਗ੍ਰੰਥ ਮਹਾਰਾਜ ਜੀ ਕੇ ਪਾਪ ਜਨ ਮੰਤਰ ਕੇ ਪੁੰਨ ਰੂਪ ਧਾਰਤੇ ਸ਼ਰਧਾ ਨਾਲ ਭਾਵਨਾ ਨਾਲ ਭਗਤੀ ਭਾਵਨਾ ਨਾਲ ਜਿਹੜਾ ਬੰਦਾ ਜਿਹੜਾ ਵੀ ਪ੍ਰਾਣੀ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰ ਲਵੇ ਕਈ ਜਨਮਾਂ ਦੇ ਕੀਤੇ ਪਾਪ ਪੁੰਨਾਂ ਦੇ ਰੂਪ ਚ ਬਦਲ ਜਾਂਦੇ ਹਨ। ਕੀਤੇ ਹੁਣ ਪਾਪ ਬਣ ਜਾਣ ਪੁੰਨ ਹੋਰ ਚਾਹੀਦਾ ਕੀ ਹੈ। ਗੁਰੂ ਦੇ ਲੜ ਲੱਗਿਆ ਪਾਪਾਂ ਦੀ ਪੰਡ ਸਿਰ ਤੋਂ ਲੈ ਜਾਂਦੀ ਹੈ ਤੇ ਸਾਰੇ ਹੀ ਪੁੰਨ ਮਿਲ ਜਾਂਦੇ ਹਨ। ਦਰਸ਼ਨ ਪਰਸੀਐ ਗੁਰੂ ਕੇ, ਜਨਮ ਮਰਨ ਦੁੱਖ ਜਾਏ। ਐਸੇ ਮਹਾਰਾਜ ਸਤਿਗੁਰੂ ਸ਼ਬਦਾਵਤਾਰ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦ ਵਿੱਚ ਗੁਰਦੁਆਰਾ ਬਾਬਾ ਸੰਘ ਜੀ, ਜਿਨ੍ਹਾਂ ਮਹਾਂਪੁਰਸ਼ਾਂ ਨੇ ਗੁਰੂ ਸਾਹਿਬਾਂ ਦੀ ਸੇਵਾ ਕੀਤੀ, ਬੜੀ ਕਮਾਈ ਕੀਤੀ ਅਤੇ ਗੁਰੂ ਸਾਹਿਬ ਤੋਂ ਬਖਸ਼ਿਸ਼ਾਂ ਲਈਆਂ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ। ਮਹਾਰਾਜ ਨੇ ਮਿਹਰ ਦੀ ਨਦਰ ਕਰਕੇ ਬਾਬਾ ਸੰਘ ਜੀ ਵਰਗੇ ਮਹਾਂਪੁਰਸ਼ਾਂ ਨੂੰ ਨਿਵਾਜਿਆ, ਉਹਨਾਂ ਨੇ ਆਪ ਜਪਿਆ ਅਤੇ ਦੂਜਿਆਂ ਨੂੰ ਜਪਾਇਆ। ਐਸੇ ਮਹਾਂਪੁਰਸ਼ਾਂ ਦੀ ਯਾਦਗਾਰ 'ਚ ਇਹ ਗੁਰੂ ਘਰ ਇੰਗਲੈਂਡ ਦੀ ਧਰਤੀ 'ਤੇ ਸੁਭਾਏ ਮਾਨ ਹੈ, ਜਿੱਥੇ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਸੀ ਪਿਛਲੇ ਮਹੀਨੇ ਮਈ ਦੇ ਮਹੀਨੇ ਵਿੱਚ ਸਤਿਗੁਰੂ ਸਾਹਿਬ ਜੀ ਦੀ ਪਵਿੱਤਰ ਪਾਵਨ ਬਾਣੀ ਕਲਗੀਧਰ ਜੀ ਦੀ, ਜੋ ਨਿਤਨੇਮ ਵਿੱਚ ਗੁਰੂ ਕਾ ਸਿੰਘ ਹਰ ਇੱਕ ਰੋਜ਼ ਪੜ੍ਹਦਾ ਹੈ, ਸ੍ਰੀ ਜਾਪ ਸਾਹਿਬ। ਜਾਪ ਸਾਹਿਬ ਜੀ ਦੀ ਕਥਾ ਗੁਰੂ ਸਾਹਿਬ ਜੀ ਨੇ ਸਰਵਣ ਕਰਾਈ, ਆਪਾਂ ਸਾਰਿਆਂ ਨੇ ਬੈਠ ਕੇ ਸਰਵਣ ਕੀਤੀ। ਹੁਣ ਜੋ ਮਹਾਰਾਜ ਨੇ ਸਵਈਏ ਉਚਾਰਨ ਕੀਤੇ ਹਨ, ਸਾਧ ਸੰਗਤ ਜੀ, ਇਹਨਾਂ ਸਵਈਆਂ ਦੀ ਵਿਚਾਰ ਸ੍ਰੀ ਅਕਾਲ ਉਸਤਤ ਸਾਹਿਬ ਵਿੱਚੋਂ ਆਪਾਂ ਸਰਵਣ ਕਰੀਏ। ਦਸਵੇਂ ਪਾਤਸ਼ਾਹ ਨੇ ਪੌਂਟੇ ਸਾਹਿਬ ਦੀ ਧਰਤੀ 'ਤੇ ਰਹਿ ਕੇ ਬਹੁਤ ਸਾਰੀ ਬਾਣੀ ਉਚਾਰਨ ਕੀਤੀ ਹੈ। ਉਹ ਬਾਣੀ ਵਿੱਚੋਂ ਸ੍ਰੀ ਅਕਾਲ ਉਸਤਤ ਵਿਸ਼ੇਸ਼ ਕਰਕੇ ਬੜੀ ਮਹਾਨਤਾ ਰੱਖਦੀ ਹੈ। ਅੱਜ ਵੀ ਪੌਂਟੇ ਸਾਹਿਬ ਸਾਧ ਸੰਗਤ ਜੀ, ਜਮੁਨਾ ਨਦੀ ਜੇ 1 ਕਿਲੋਮੀਟਰ ਉੱਪਰ ਚਲੇ ਜਾਈਏ ਤਾਂ ਇਤਨਾ ਰੌਲਾ ਪਾਉਂਦੀ ਹੈ, ਇਤਨਾ ਸ਼ੋਰ। ਸਾਧ ਸੰਗਤ ਜੀ ਜਮੁਨਾ ਰੌਲਾ ਪਾਉਂਦੀ ਸੀ ਅਤੇ ਮਹਾਰਾਜ ਨੇ ਆਖਿਆ, ਜਮੁਨਾ ਇੱਥੇ ਸ਼ਾਂਤ ਹੋ ਕੇ ਵਗਿਆ ਕਰ। 300 ਸਾਲ ਹੋ ਗਏ ਮਹਾਰਾਜ ਦੇ ਬਚਨ ਹੋਏ, ਅੱਜ ਵੀ ਉੱਥੇ ਅਸਰ ਭਰਪੂਰ ਹੈ। ਰੋਜ਼ ਅਸੀਂ ਦਰਸ਼ਨ ਕਰਦੇ ਹਾਂ ਜਾ ਕੇ, ਨੇੜੇ ਹੀ ਹੈ ਸਾਡੇ ਪੌਂਟਾ ਸਾਹਿਬ। ਲਗਭਗ ਸਾਲ ਵਿੱਚ 4-5 ਗੇੜੇ ਉੱਥੇ ਮੱਥਾ ਟੇਕਣ ਜਾਈਦਾ, ਰਾਤ 2 ਰਾਤਾਂ ਰਹੀ ਦੀਆਂ ਨੇ। ਸਾਧ ਸੰਗਤ ਜੀ, ਇੰਝ ਹੈ ਜਿਵੇਂ ਪਤਾ ਹੀ ਨਹੀਂ ਵੀ ਜਮੁਨਾ ਵਗਦੀ ਹੋਵੇ। ਉਹਦੇ ਕਿਨਾਰੇ 'ਤੇ ਸਤਿਗੁਰਾਂ ਦੇ ਬਚਨ ਹੋਏ, ਉੱਥੇ ਹੀ ਮਹਾਰਾਜ ਨੇ ਬਹੁਤ ਸਾਰੀ ਬਾਣੀ ਉਚਾਰਨ ਕੀਤੀ। ਮਾਤਾ ਸੁੰਦਰੀ ਜੀ ਸਤਿਗੁਰਾਂ ਦੇ ਮਹਿਲ, ਮਾਤਾ ਗੁਜਰੀ ਜੀ ਸਤਿਗੁਰਾਂ ਦੇ ਮਾਤਾ ਜੀ, ਕਹਿਣ ਲੱਗੇ, ਸੱਚੇ ਪਾਤਸ਼ਾਹ ਜੀਓ, ਸਾਡਾ ਫੁਰਨਾ ਹੈ ਤੁਹਾਡੇ ਘਰ ਸਾਹਿਬਜ਼ਾਦਾ ਹੋਵੇ। ਬੜੀ ਮਹਾਨ ਇੱਛਾ ਹੈ ਸਾਡੀ। ਗੁਰੂ ਮਹਾਰਾਜ ਦੀ ਬਾਣੀ 'ਚ ਬਚਨ ਹੈ, ਵਧੀ ਵੇਲ ਬਹੁ ਪੀੜ੍ਹੀ ਚਾਲੀ, ਧਰਮ ਕਲਾ ਹਰ ਬੰਧ ਬਹਾਲੀ। ਇਹ ਗੁਰੂ ਰਾਮਦਾਸ ਜੀ ਦਾ ਪਰਿਵਾਰ ਹੈ, ਸੋਢੀ ਬੰਸ਼ ਹੈ, ਤੁਹਾਡੇ ਘਰ ਸਾਹਿਬਜ਼ਾਦਿਆ ਹੋਵੇ, ਇਹ ਇੱਛਾ ਰੱਖਦੇ। ਸਤਿਗੁਰੂ ਕਲਗੀਧਰ ਜੀ ਆਪਣੇ ਮਹਿਲ ਮਾਤਾ ਸੁੰਦਰੀ ਜੀ ਨੂੰ ਕਹਿਣ ਲੱਗੇ, ਸੁੰਦਰੀ ਜੀ, ਮਹਾਰਾਜ ਗੁਰੂ ਨਾਨਕ ਸਾਹਿਬ ਤੁਹਾਡੀ ਇੱਛਾ ਪੂਰੀ ਕਰਨਗੇ। ਅਸੀਂ ਬਾਣੀ ਉਚਾਰਨ ਕਰਨ ਲੱਗੇ ਹਾਂ, ਤੁਸੀਂ ਇਸ ਬਾਣੀ ਦਾ ਰੋਜ਼ ਨਿਤਨੇਮ ਨਾਲ ਪਾਠ ਕਰਿਆ ਜੇ ਬਾਣੀ ਦਾ ਅਸਰ ਹੋਵੇਗਾ, ਤੁਹਾਡੇ ਘਰ ਬੜਾ ਮਹਾਨ ਕਰਨੀ ਵਾਲਾ ਪੁੱਤਰ ਪੈਦਾ ਹੋਵੇਗਾ। ਸਾਧ ਸੰਗਤ ਜੀ, ਜਿਹੜੀਆਂ ਮਾਵਾਂ ਸਤਿਗੁਰੂ ਜੀ ਦੀ ਬਾਣੀ ਪੜ੍ਹ ਕੇ ਨਾਮ ਜਪ ਕੇ ਸੰਤਾਨ ਨੂੰ ਜਨਮ ਦਿੰਦੀਆਂ ਨੇ, ਉਹ ਸੰਤਾਨ ਮਹਾਨ ਹੁੰਦੀ ਹੈ। ਮਾਤਾ ਸੁੰਦਰੀ ਜੀ ਸ੍ਰੀ ਅਕਾਲ ਉਸਤਤ ਬਾਣੀ ਦਾ ਨਿਤਨੇਮ ਕਰਿਆ ਕਰਦੇ ਸਨ। ਰੋਜ਼ 1 ਘੰਟਾ 1.25 ਘੰਟਾ ਉਹਨਾਂ ਨੇ ਅਕਾਲ ਉਸਤਤ ਦਾ ਪਾਠ ਜ਼ਰੂਰ ਕਰਨਾ। ਸਾਲ ਪਿੱਛੋਂ ਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ ਹੋਈ, ਗੁਰੂ ਨਾਨਕ ਸਾਹਿਬ ਜੀ ਤੁੱਠੇ, ਗੁਰੂ ਨਾਨਕ ਤੁੱਠਾ ਕੀਨੀ ਦਾਤ। ਮਹਾਰਾਜ ਦੇ ਘਰ ਵੱਡੇ ਸਾਹਿਬਜ਼ਾਦੇ ਧੰਨ ਧੰਨ ਬਾਬਾ ਅਜੀਤ ਸਿੰਘ ਜੀ ਦਾ ਜਨਮ ਹੋਇਆ, ਜਿਨ੍ਹਾਂ ਨੇ ਸਾਧ ਸੰਗਤ ਜੀ ਬਹੁਤ ਛੋਟੀ ਉਮਰ ਦੇ ਵਿੱਚ, ਚੜ੍ਹਦੀ ਜਵਾਨੀ ਦੇ ਵਿੱਚ ਦੁਨੀਆ ਦਾ ਮਹਾਨ ਯੁੱਧ ਲੜਿਆ, ਚਮਕੌਰ ਦਾ ਜੰਗ। 40 ਸਿੰਘਾਂ ਨੂੰ ਨਾਲ ਲੈ ਕੇ 10 ਲੱਖ ਦਾ ਮੁਕਾਬਲਾ ਕਰਦੇ ਹੋਏ ਬਾਬਾ ਅਜੀਤ ਸਿੰਘ ਜੀ ਜਾਮੇ ਸ਼ਹਾਦਤ ਪਾਈ। ਉਹਨਾਂ ਦਾ ਜਨਮ ਇਸ ਬਾਣੀ ਨੂੰ ਪੜ੍ਹ ਕੇ ਹੋਇਆ ਹੈ। ਅੱਜ ਕੱਲ੍ਹ ਕਈ ਲੋਕ ਬਾਣੀ 'ਤੇ ਕਿੰਤੂ ਪਰੰਤੂ ਕਰਦੇ, ਜਿਨ੍ਹਾਂ ਨੂੰ ਸ੍ਰੀ ਜਪਜੀ ਸਾਹਿਬ ਜੀ ਦਾ ਪਾਠ ਵੀ ਜ਼ੁਬਾਨੀ ਯਾਦ ਨਹੀਂ ਹੁੰਦਾ, ਗੁਟਕੇ 'ਤੇ ਵੀ ਸ਼ੁੱਧ ਨਹੀਂ ਪੜ੍ਹ ਸਕਦੇ, ਉਹ ਦਸਮ ਦੇ ਪਾਤਸ਼ਾਹ ਦੇ ਸਵਈਆਂ 'ਤੇ, ਦਸਮ ਪਾਤਸ਼ਾਹ ਦੀ ਬਾਣੀ 'ਤੇ ਉਂਗਲਾਂ ਉਠਾਉਣ ਲੱਗ ਜਾਂਦੇ ਹਨ। ਗਿਆਨ ਦੀ ਘਾਟ ਹੈ ਖਾਲਸਾ ਜੀ, ਵਿਚਾਰ ਕਰਕੇ ਦੇਖੋ, ਆ ਸਵਈਏ ਤੁਸੀਂ ਸੁਣ ਲਓ, ਇਹਨਾਂ 'ਚ ਕੀ ਹੈ? ਅਕਾਲ ਪੁਰਖ ਦੀ ਉਸਤਤ ਹੈ। ਪਰਮਾਤਮਾ ਬੜੇ ਰੰਗਾਂ ਬੜੇ ਰੂਪਾਂ 'ਚ ਵਰਤਦਾ ਹੈ। ਆ ਜਿੰਨੀ ਦੁਨੀਆ ਹੈ, ਕੁੱਲ ਕਾਇਨਾਤ ਹੈ, ਇਹਦੇ 'ਚ ਤੁਸੀਂ ਦੇਖੋ ਰੰਗ ਬਿਰੰਗੇ ਰੂਪ ਆਉਣੇ ਸਾਹਮਣੇ, ਵਿਸਮਾਦ ਨਾਦ, ਵਿਸਮਾਦ ਵੇਦ, ਵਿਸਮਾਦ ਜੀ, ਵਿਸਮਾਦ ਭੇਦ। ਮਹਾਰਾਜ ਕਹਿੰਦੇ ਦੇਖੋ ਵਿਸਮਾਦ ਹੋ ਜਾਈਦਾ ਜਦੋਂ ਕਾਦਰ ਦੀ ਕੁਦਰਤ ਨੂੰ ਵੇਖੀਦਾ ਹੈ। ਕਿਤੇ ਤਾਂ ਨਾਦ ਹੈ, ਕਿਤੇ ਵੇਦ ਹੈ, ਕਿਤੇ ਜੀ ਹਨ, ਕਿਤੇ ਉਹਨਾਂ ਜੀਆਂ ਦਾ ਭੇਦ ਹੈ। ਇੱਕ ਜੀ ਤੋਂ ਦੂਜਾ ਜੀ ਵੱਖਰਾ ਹੈ, ਸੋਚ ਵੱਖਰੀ ਹੈ, ਪਹਿਰਾਵਾ ਵੱਖਰਾ ਹੈ, ਖਾਣਾ ਵੱਖਰਾ ਹੈ, ਪਹਿਨਣਾ ਵੱਖਰਾ ਹੈ। ਉਸ ਰੱਬ ਨੇ ਵਨ ਵਨ ਦੀ ਦੁਨੀਆ ਬਣਾਈ ਹੈ ਤੇ ਉਹਦੀ ਕੁਦਰਤ ਵਿੱਚ ਉਹ ਆਪ ਵਰਤ ਰਿਹਾ ਹੈ। ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ। ਉਸ ਪ੍ਰਭੂ ਦੀ ਕੁਦਰਤ ਵਿੱਚ ਉਹਨੂੰ ਵੇਖ ਵੇਖ ਕੇ ਉਹਦੀ ਸਿਫਤ ਕਰੀਏ, ਕਾਦਰ ਨੂੰ ਕੁਦਰਤ ਵਿੱਚ ਵੇਖੀਏ, ਤਾਂ ਹੀ ਗਿਆਨ ਹੋਣਾ। ਜੇ ਆਪਾਂ ਕਹੀਏ ਵੀ ਰੱਬ ਕਿਸੇ ਸੱਤਵੇਂ ਅਸਮਾਨ 'ਤੇ ਰਹਿੰਦਾ ਹੋਣਾ, ਉਹਨੂੰ ਜਾ ਕੇ ਮਿਲ ਲਵਾਂਗੇ, ਇੱਦਾਂ ਨਹੀਂ ਹੈ, ਇੱਦਾਂ ਨਹੀਂ ਲੱਭਣਾ। ਲੱਭੇਗਾ ਤੇ ਉਹ ਆਪਣੀ ਕੁਦਰਤ ਦੇ ਵਿੱਚੋਂ ਲੱਭੇਗਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਇਹ ਭਾਈ ਉਹ ਵਿਸ ਸੰਸਾਰ ਤੁਮ ਦੇਖਦੇ, ਇਹ ਉਹ ਹਰ ਕਾ ਰੂਪ ਹੈ, ਹਰ ਰੂਪ ਨਜ਼ਰੀ ਆਇਆ। ਆ ਜਿਹੜਾ ਤੁਸੀਂ ਵੇਖ ਰਹੇ ਹੋ ਨਾ ਸੰਸਾਰ, ਇਹ ਹੀ ਰੱਬ ਹੈ, ਇਹਦੇ ਵਿੱਚ ਅਕਾਲ ਪੁਰਖ ਵੱਸਦਾ ਹੈ, ਇਹ ਹਰ ਕਾ ਰੂਪ ਹੈ, ਹਰੀ ਦਾ ਰੂਪ ਹੈ। ਪਰ ਵੇਖਣ ਵਾਲੀ ਅੱਖ ਚਾਹੀਦੀ ਹੈ, ਵੇਖਣ ਵਾਲੀ ਅੱਖ ਗੁਰੂ ਤੋਂ ਮਿਲਦੀ ਹੈ। ਜਿਹੜੇ ਗੁਰੂ ਦੀ ਸ਼ਰਨ ਪੈਂਦੇ ਹਨ, ਦਿਵ ਦ੍ਰਿਸ਼ਟੀ ਹੋ ਜਾਂਦੀ ਹੈ। ਜਦੋਂ ਦਿਵ ਦ੍ਰਿਸ਼ਟੀ ਜਾਗਦੀ ਹੈ, ਫਿਰ ਪਤਾ ਲੱਗਦਾ ਪੱਤੇ ਪੱਤੇ 'ਚ, ਜਰੇ ਜਰੇ 'ਚ, ਕਣ ਕਣ 'ਚ, ਹਰ ਰੰਗ ਵਿੱਚ ਪਰਮੇਸ਼ਰ ਹੀ ਰੰਗਿਆ ਹੋਇਆ ਹੈ। ਸੋ ਇਹ ਪਾਵਨ ਪਵਿੱਤਰ ਬਾਣੀ ਸ੍ਰੀ ਅਕਾਲ ਉਸਤਤ ਜੀ ਦੇ ਵਿੱਚੋਂ ਸਵਈਆਂ ਦੀ, ਗੁਰਸਿੰਘਾਂ ਦਾ ਵਿਚਾਰ ਸੀ ਗੁਰੂ ਖਾਲਸੇ ਦਾ ਵੀ ਜੇ ਸਾਰੀ ਬਾਣੀ ਸ੍ਰੀ ਅਕਾਲ ਉਸਤਤ ਦੀ ਕਥਾ ਹੋਵੇ। ਪਰ ਸਾਧ ਸੰਗਤ ਜੀ, ਇਹ 4 ਦਿਨ ਹਰਦਾਸ ਕੋਲ ਜਿਹੜੇ ਹਾਜ਼ਰੀ ਭਰਨੀ ਹੈ, ਵਿਚਾਰ ਕੀਤੀ ਸਾਰੀ ਅਕਾਲ ਉਸਤਤ ਦਾ ਨਹੀਂ, ਅਤੇ ਅਕਾਲ ਉਸਤਤ ਦੇ ਵਿੱਚ ਆਏ ਹੋਏ ਸਵਈਆਂ ਦਾ ਵਿਚਾਰ ਜ਼ਰੂਰ ਕਰ ਲਈਏ। ਪਿਆਰ ਨਾਲ ਸਾਰੀ ਸੰਗਤ ਸੁਰਤੀ ਬਿਰਤੀ ਜੋੜੋ, ਦਸਮ ਪਾਤਸ਼ਾਹ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਨਾਲ ਆਖਣਾ ਕਰੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫਿਰ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਤੁਐ ਪ੍ਰਸਾਦ ਸਵਈਏ।
ਮਹਾਰਾਜ ਕਹਿੰਦੇ, ਹੇ ਵਾਹਿਗੁਰੂ, ਤੇਰੀ ਕਿਰਪਾ ਨਾਲ ਅਸੀਂ ਸਵਈਏ ਉਚਾਰਨ ਕਰਨ ਲੱਗੇ ਹਾਂ। ਗੁਰਬਾਣੀ ਜਿੰਨੀ ਵੀ ਮਹਾਰਾਜ ਨੇ ਉਚਾਰਨ ਕੀਤੀ ਹੈ, ਆਦਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵੀ ਪੜ੍ਹ ਲਓ, ਉਹਦੇ ਵਿੱਚ ਵੀ ਇਹ ਗੱਲ ਆਉਂਦੀ ਹੈ ਕਿ ਮੈਂ ਨਹੀਂ ਕੁਝ ਬੋਲ ਰਿਹਾ, ਜੋ ਅਕਾਲ ਪੁਰਖ ਬੁਲਾ ਰਿਹਾ ਉਹ ਬੋਲ ਰਿਹਾ। ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਡਾਲੋ। ਫਿਰ ਮਹਾਰਾਜ ਕਹਿੰਦੇ, ਹੋਂ ਆਪ ਹੋਂ ਬੋਲਣਾ ਜਾਣਦਾ, ਮੈਂ ਨਹੀਂ ਬੋਲਣਾ ਜਾਣਦਾ, ਮੈਨੂੰ ਬੋਲਣਾ ਨਹੀਂ ਆਉਂਦਾ, ਮੈਂ ਕਹਿਆ ਸਭ ਹੁਕਮ ਆਓ ਜੀਓ, ਜੋ ਤੇਰਾ ਹੁਕਮ ਆ ਰਿਹਾ ਮੈਂ ਉਹ ਕਹਿ ਰਿਹਾ ਹਾਂ। ਜਿਉਂ ਬੁਲਾਵੈ ਤਿਉਂ ਬੋਲੈ ਸਵਾਮੀ, ਕੁਦਰਤ ਕੌਣ ਹਮਾਰੀ। ਜਿਵੇਂ ਮਹਾਰਾਜ ਤੂੰ ਕਿਰਪਾ ਕਰਦਾ ਹੈ, ਅਸੀਂ ਉਵੇਂ ਬੋਲਦੇ ਹਾਂ। ਤਵੈ ਪ੍ਰਸਾਦ ਦਾ ਅਰਥ ਹੈ ਤੇਰੀ ਕਿਰਪਾ ਨਾਲ, ਤੇਰੀ ਪ੍ਰਸੰਨਤਾ ਨਾਲ, ਤੇਰੀ ਬਖਸ਼ਿਸ਼ ਨਾਲ ਇਹ ਬਾਣੀ ਉਚਾਰਨ ਕਰਨ ਲੱਗੇ ਹਾਂ। ਸਵਈਏ
ਦੀਨਨ ਕੀ ਪ੍ਰਿਤ ਪਾਲ ਕਰੇ, ਨਿਤ ਸੰਤੋ ਬਾਰ ਗਨੀ ਮਲ ਗਾਰੇ।
ਮਹਾਰਾਜ ਅਕਾਲ ਪੁਰਖ ਕੈਸਾ ਹੈ? ਕਹਿੰਦੇ ਦੀਨਨ ਕੀ ਪ੍ਰਿਤ ਪਾਲ ਕਰੇ, ਜਿਹੜੇ ਦੀਨ ਹਨ, ਗਰੀਬ ਹਨ, ਨਿਮਾਣੇ ਹਨ, ਨਿਤਾਣੇ ਹਨ, ਲਤਾੜੇ ਹੋਏ ਹਨ, ਜਿਨ੍ਹਾਂ ਨੂੰ ਕੋਈ ਪੁੱਛਦਾ ਨਹੀਂ। ਦੁਨੀਆਂ ਦੇ ਵਿੱਚ ਸਾਧ ਸੰਗਤ ਜੀ, ਤਗੜੇ ਦੇ ਸਾਰੇ ਰਿਸ਼ਤੇਦਾਰ ਬਣ ਜਾਂਦੇ ਆ, ਤਕੜੇ ਦੇ ਲੋਕ ਭਰਾ ਬਣ ਜਾਂਦੇ ਆ, ਤਕੜੇ ਦੇ ਪੁੱਤਰ ਵੀ ਬਣ ਜਾਂਦੇ ਆ, ਬਾਪੂ ਬਾਪੂ ਕਹਿੰਦੇ ਪੈਸੇ ਵਾਲੇ ਨੂੰ। ਪਰ ਜੇ ਗਰੀਬ ਆਦਮੀ ਦਾ ਕੋਈ ਪਿਓ ਵੀ ਨਹੀਂ ਬਣਦਾ, ਗਰੀਬ ਨੂੰ ਕੋਈ ਨੇੜੇ ਨਹੀਂ ਲਾਉਂਦਾ, ਤਕੜੇ ਦੇ ਸਾਰੇ ਰਿਸ਼ਤੇਦਾਰ ਹਨ, ਗਰੀਬਾਂ ਦਾ ਕੌਣ ਹੈ? ਗੁਰੂ ਸਾਹਿਬ ਜੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਰਸਤਾ ਦੱਸਦੇ ਨੇ, ਜਿਸ ਕਾ ਨਾਹੀ ਕੋਏ ਹਾਂ ਤਿਸ ਕਾ ਪ੍ਰਭੂ ਸੋਏ ਹਾਂ। ਜਿਹਦਾ ਕੋਈ ਨਹੀਂ ਦੁਨੀਆਂ ਵਿੱਚ, ਉਹਦਾ ਵਾਹਿਗੁਰੂ ਹੈ। ਜਿਹਦੀ ਕੋਈ ਬਾਂਹ ਨਹੀਂ ਫੜਦਾ। ਭਰੀ ਸਭਾ ਦੇ ਵਿੱਚ ਦ੍ਰੋਪਦੀ ਨੇ ਸਾਰਿਆਂ ਵੱਲ ਵੇਖਿਆ, ਅੰਦਰ ਸਭਾ ਦੁਸ਼ਾਸਨੇ ਮੱਥੇ ਵਾਲ ਦ੍ਰੋਪਦੀ ਆਂਦੀ। ਦੁਸ਼ਾਸਨ ਮੱਥੇ ਤੋਂ ਵਾਲਾਂ ਤੋਂ ਫੜ ਕੇ ਦ੍ਰੋਪਦੀ ਨੂੰ ਘੜੀਸ ਕੇ ਲੈ ਆਇਆ। ਕਹਿਣ ਲੱਗਾ, ਹੁਣ ਤੂੰ ਹਾਰ ਚੁੱਕੀ ਹੈ ਜੂਏ ਦੇ ਵਿੱਚ, ਤੈਨੂੰ ਤੇਰੇ ਪਤੀਆਂ ਨੇ ਦਾਅ ਤੇ ਲਾ ਦਿੱਤਾ, ਅਸੀਂ ਜਿੱਤ ਗਏ ਹਾਂ। ਦੁਰਯੋਧਨ ਕਹਿਣ ਲੱਗਾ, ਇਹਦੇ ਬਸਤਰ ਉਤਾਰ ਦਿਓ, ਭਰੀ ਸਭਾ ਵਿੱਚ ਇਹਨੂੰ ਅਪਮਾਨਿਤ ਕਰ ਦਿਓ। ਦੂਤਾਂ ਨੂੰ ਫੁਰਮਾਇਆ, ਨੌਕਰਾਂ ਨੂੰ ਕਹਿਣ ਲੱਗਾ ਦੁਰਯੋਧਨ, ਵਾਰਾਂ ਭਾਈ ਗੁਰਦਾਸ ਜੀ, ਦਸਵੀਂ ਵਾਰ ਵਿੱਚ ਇਹ ਕਥਾ ਲਿਖੀ ਹੋਈ ਹੈ। ਦੂਤਾਂ ਨੂੰ ਫੁਰਮਾਇਆ, ਨੰਗੀ ਕਰੋ ਪੰਚਾਲੀ ਬਾਂਦੀ, ਪੰਜੇ ਪਾਂਡਵ ਵੇਖਦੇ। ਦੁਰਯੋਧਨ ਦੀ ਸਭਾ ਦੇ ਵਿੱਚ ਪਾਂਡਵ ਵੀ ਬੈਠੇ ਹਨ, ਉਹਦੇ ਪਤੀ ਹਨ ਦ੍ਰੋਪਦੀ ਦੇ, ਵੇਖਦੇ ਹਨ। ਔਕਟ ਰੁੱਧੀ ਨਾਰ, ਜਿਨ੍ਹਾਂ ਦੀ ਦੁੱਖਾਂ ਵਿੱਚ, ਜਿਨ੍ਹਾਂ ਦੀ ਇਸਤਰੀ ਫਸ ਚੁੱਕੀ ਹੈ, ਜਿਹੜੇ ਆਪ ਦੁੱਖਾਂ ਵਿੱਚ ਘਿਰ ਚੁੱਕੇ ਹਨ, ਜੂਏ 'ਚ ਹਾਰ ਚੁੱਕੇ ਹਨ, ਸਭ ਕੁਛ ਹਾਰ ਚੁੱਕੇ ਹਨ, ਵਸ ਕੋਈ ਨਹੀਂ ਹੈ। ਸਾਹਮਣੇ ਬੈਠਾ ਭੀਸ਼ਮ ਪਿਤਾਮਾ, ਇਹਨਾਂ ਦੀ ਕੁੱਲ ਦਾ ਵਡੇਰਾ ਹੈ, ਦ੍ਰੋਪਦੀ ਦਾ ਦਾਦਾ ਸਹੁਰਾ ਹੈ, ਪਰ ਉਹ ਵੀ ਕੁਝ ਨਹੀਂ ਕਰ ਸਕਦਾ ਕਿਉਂਕਿ ਉਹ ਰਾਜ ਧਰਮ 'ਚ ਬੱਝਾ ਹੋਇਆ ਹੈ। ਸਾਹਮਣੇ ਕੁੱਲ ਗੁਰੂ ਬੈਠਾ ਹੈ, ਕਿਰਪਾਚਾਰਿਆ ਬੈਠਾ ਹੈ, ਬਿਦਰ ਜੀ ਬੈਠੇ ਹਨ, ਧਿਰਤਰਾਸ਼ਟਰ ਅੰਨਾ ਬੈਠਾ ਹੈ, ਪਰ ਕੋਈ ਹੈ ਜਿਹੜਾ ਇਸ ਜ਼ੁਲਮ ਨੂੰ, ਇਸ ਅਤਿਆਚਾਰ ਨੂੰ ਰੋਕ ਲਵੇ? ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਲਿਖਦੇ ਨੇ, ਜਦੋਂ ਸਾਰੇ ਪਾਸਿਓਂ ਨਿਰਾਸ਼ ਹੋ ਗਈ, ਪੰਚਾਲੀ ਕੋ ਰਾਜ ਸਭਾ ਮੈਂ ਰਾਮ ਨਾਮ ਸੁਧ ਆਈ। ਉਸ ਵੇਲੇ ਦ੍ਰੋਪਦੀ ਨੂੰ ਯਾਦ ਆਇਆ ਕਿ ਭਗਵਾਨ ਹੈ, ਜਦੋਂ ਕੋਈ ਮਦਦ ਨਾ ਕਰੇ ਪਰਮੇਸ਼ਰ ਆ ਜਾਂਦਾ ਹੈ। ਹਾ ਹਾ ਕ੍ਰਿਸ਼ਨ ਕਰੇ ਬਿਲਾਂ ਦੀ, ਬਿਰਲਾਪ ਕੀਤਾ ਪੰਚਾਲੀ ਨੇ, ਦ੍ਰੋਪਦੀ ਨੇ ਯਾਦ ਕੀਤਾ, ਭਗਵਾਨ ਆ ਗਏ। ਅੰਬਰ ਕੋਟ ਉਸਾਰਿਆਂ ਥੱਕੇ ਦੂਤ ਨਾ ਪਾਰ ਵਸਾਂਦੀ। ਦੂਤ ਬਸਤਰ ਸਾੜੀ ਦਾ ਲਾਹ ਲਾ ਕੇ ਥੱਕ ਗਏ, ਢੇਰ ਲੱਗ ਗਏ ਕੱਪੜਿਆਂ ਦੇ, ਮਹਿਲ ਉਸਰ ਗਏ, ਅੰਬਾਰ ਬਣ ਗਏ, ਪਰ ਕਹਿੰਦੇ ਆ ਦ੍ਰੋਪਦੀ ਦਾ ਤਨ ਨਗਨ ਨਹੀਂ ਕਰ ਸਕੇ, ਉਹਦਾ ਪਰਦਾ ਨਹੀਂ ਜ਼ਾਹਰ ਕਰ ਸਕੇ, ਪਰਮੇਸ਼ਰ ਰਾਖਾ ਬਣਿਆ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਲਿਖਦੇ ਨੇ, ਪੰਚਾਲੀ ਕੋ ਰਾਜ ਸਭਾ ਮੈਂ ਰਾਮ ਨਾਮ ਸੁਧ ਆਈ, ਤਾਂ ਕੋ ਦੁੱਖ ਹਰਿਓ ਕਰੁਣਾ ਮੈਂ ਆਪਣੀ ਪੈਰ ਬਡਾਈ। ਉਹ ਮੇਰਾ ਵਾਹਿਗੁਰੂ ਜਿਹੜਾ ਆਪਣੇ ਭਗਤਾਂ ਦੀਨਾਂ ਦੀ ਰੱਖਿਆ ਕਰਨ ਵਾਲਾ ਹੈ, ਦ੍ਰੋਪਦੀ ਦੀ ਲਾਜ ਰੱਖ ਲਈ, ਇੱਕ ਨਹੀਂ ਲੱਖਾਂ ਇਸਤਰੀਆਂ ਦੀ ਪਰਮੇਸ਼ਰ ਲਾਜ ਰੱਖਦਾ, ਅਨਾਥਾਂ ਦੀ, ਗਰੀਬਾਂ ਦੀ, ਬੇਵਸਾਂ ਦੀ, ਬੇਕਸ਼ਾਂ ਦਾ ਯਾਰ ਗੁਰੂ ਗੋਬਿੰਦ ਸਿੰਘ, ਉਹ ਲਾਜ ਰੱਖਦਾ। ਦੀਨਨ ਕੀ ਪ੍ਰਤਪਾਲ ਕਰੈ ਨਿਤ, ਰੋਜ਼ ਹੀ ਦੀਨਾ ਗਰੀਬਾਂ ਨੂੰ ਪਾਲਦਾ ਹੈ। ਸੰਤ ਉਭਾਰ ਗਨੀ ਮਨ ਗਾਰੈ, ਸੰਤਾਂ ਨੂੰ ਉਭਾਰਦਾ ਹੈ, ਸੰਤਾਂ ਦਾ ਸਤਿਕਾਰ ਕਾਇਮ ਕਰਦਾ ਹੈ, ਸੰਤਾਂ ਨੂੰ ਮਾਣ ਦਿੰਦਾ ਹੈ, ਨਾਮ ਜਪਣ ਵਾਲਿਆਂ ਦੀ ਜੈ ਜੈਕਾਰ ਕਰਾ ਦਿੰਦਾ ਹੈ। ਜਿਹੜੇ ਪਰਮੇਸ਼ਰ ਦਾ ਨਾਮ ਜਪਦੇ ਨੇ, ਉਹਨਾਂ ਦੀ ਸੋਭਾ ਜੁਗ ਜੁਗ ਹੋਈ, ਉਹਨਾਂ ਦੀ ਸੋਭਾ ਜੁਗ ਜੁਗ ਹੋਈ, ਉਹਨਾਂ ਦੀ ਸੋਭਾ ਜੁਗ ਜੁਗ ਹੋਈ, ਉਹਨਾਂ ਦੀ ਸੋਭਾ ਜੁਗ ਜੁਗ ਹੋਈ,
ਸੋਭਾ ਜੁਗ ਜੁਗ ਹੋਈ, ਉਹਨਾਂ ਦੀ ਸੋਭਾ ਜੁਗ ਜੁਗ ਹੋਈ।
ਕੋਏ ਨਾ ਮੇਟਣ ਹਾਰਾ, ਕੋਏ ਨਾ ਮੇਟਣ ਹਾਰਾ,
ਕੋਏ ਨਾ ਮੇਟਣ ਹਾਰਾ, ਕੋਏ ਨਾ ਮੇਟਣ ਹਾਰਾ।
ਆਪਣੇ ਭਗਤਾਂ ਦਾ ਜੈ ਜੈਕਾਰ ਕਰਾ ਦਿੰਦਾ ਹੈ, ਉਹਨਾਂ ਦੀ ਸਾਰੇ ਪਾਸੇ ਚੜ੍ਹਦੀ ਕਲਾ ਹੋ ਜਾਂਦੀ ਹੈ। ਸੰਤ ਉਬਾਰ ਗਨੀਮਨ ਗਾਲ ਹੈ, ਗਨੀਮਾ ਦੁਸ਼ਟਾਂ ਪਾਪੀਆਂ ਨੂੰ ਗਾਲ ਸੁੱਟਦਾ ਹੈ। ਉਹ ਪਰਮੇਸ਼ਰ ਕਿਸੇ ਬੰਦੇ ਦਾ ਵੈਰੀ ਨਹੀਂ ਹੈ, ਉਹਦਾ ਕਿਸੇ ਧਰਮ ਨਾਲ, ਕਿਸੇ ਜਾਤੀ ਨਾਲ, ਕਿਸੇ ਮਜ਼ਹਬ ਨਾਲ ਕੋਈ ਵੈਰ ਨਹੀਂ ਹੈ। ਸਿਰਫ ਉਹਦਾ ਵੈਰ ਪਾਪ ਨਾਲ ਹੈ, ਅਨਿਆਏ ਨਾਲ ਹੈ। ਜਿਹੜਾ ਦੁਸ਼ਟ ਅਤਿਆਚਾਰ ਕਰੇ, ਜ਼ੁਲਮ ਕਰੇ, ਹਰਨਾਕਸ਼ ਵਰਗਾ ਹੋਵੇ, ਰਾਵਣ ਵਰਗਾ ਹੋਵੇ, ਕੰਸ ਵਰਗਾ ਹੋਵੇ, ਔਰੰਗਜ਼ੇਬ ਹੋਵੇ, ਜਿਹੜਾ ਮਰਜ਼ੀ ਹੋਵੇ, ਪਰਮੇਸ਼ਰ ਉਹਨੂੰ ਪਛਾੜ ਸੁੱਟਦਾ ਹੈ। ਗਨੀਮਨ ਗਾਰ ਹੈ, ਗਨੀਮ ਕਹਿੰਦੇ ਆ ਵੈਰੀਆਂ ਨੂੰ, ਵੈਰੀਆਂ ਨੂੰ, ਦੁਖੀਆਂ ਨੂੰ, ਪਾਪੀਆਂ ਨੂੰ, ਦੁਸ਼ਟਾਂ ਨੂੰ ਗਾਲ ਸੁੱਟਦਾ ਹੈ। ਸੰਤਾਂ ਗਰੀਬਾਂ ਨਿਮਾਣਿਆਂ ਨੂੰ ਮਾਣ ਦਿੰਦਾ ਹੈ।
ਪਚ ਪਸੂ ਨਗ ਨਾਗ ਨਰਾਦਪ, ਸਰਬ ਸਮੇਂ ਸਭ ਕੋ ਪ੍ਰਤ ਭਾਰੈ।
ਸਾਰਿਆਂ ਸਮਿਆਂ ਵਿੱਚ ਹਰ ਟਾਈਮ ਉਹ ਵਾਹਿਗੁਰੂ ਸਾਰਿਆਂ ਦੀ ਖਬਰ ਸਾਰ ਲੈਂਦਾ, ਸਾਰਿਆਂ ਦੀ ਪ੍ਰਤਪਾਲਣਾ ਕਰਦਾ। ਕਿਹਨਾਂ ਕਿਹਨਾਂ ਦੀ? ਪਛ ਜਿਹੜੇ ਖੰਭਾਂ ਵਾਲੇ ਹਨ, ਉੱਡਣ ਵਾਲੇ ਚਿੜੀਆਂ, ਜਨਾਵਰ, ਮੱਛਰ ਤੋਂ ਲੈ ਕੇ ਗਰੜ ਤੱਕ ਲੱਖਾਂ ਕਿਸਮ ਪੰਛੀਆਂ ਦੀਆਂ ਹਨ। ਸਭ ਤੋਂ ਛੋਟਾ ਮੱਛਰ ਉਹ ਵੀ ਖੰਭਾਂ ਵਾਲਾ ਹੈ, ਛੋਟਾ ਜਿਹਾ ਹੈ, ਤੇ ਉਹਦੀ ਕਿਸਮ ਦੇ ਮੱਛਰ ਵੀ ਹਜ਼ਾਰਾਂ ਕਿਸ ਹਨ। ਤੇ ਫਿਰ ਪੰਛੀ, ਚਿੜੀ ਤੋਂ ਲੈ ਕੇ ਜਿੰਨੇ ਪੰਛੀ ਹਨ ਗਰੜ ਤੱਕ, ਵੱਡੇ ਤੋਂ ਵੱਡੇ, ਛੋਟੇ ਤੋਂ ਛੋਟੇ, ਉਹ ਸਾਰੇ ਪਛ ਸ਼ਬਦ ਵਿੱਚ ਗੁਰੂ ਸਾਹਿਬ ਨੇ ਲਿਖ ਦਿੱਤੇ, ਪਛ ਖੰਭਾਂ ਵਾਲੇ। ਪਸ਼ੂ, ਪਸ਼ੂ ਦਾ ਇਹ ਲੱਛਣ ਹੈ ਜਿਹੜਾ ਚਾਰ ਪੈਰ ਵਾਲਾ, ਪੂਛ ਵਾਲਾ, ਸਿੰਘਾਂ ਵਾਲਾ, ਅਥਵਾ ਜਿਹੜਾ ਬੋਲ ਕੇ ਆਪਣੀ ਭਾਸ਼ਾ ਦੇ ਵਿੱਚ ਪੂਰੇ ਸ਼ਬਦਾਂ ਰਾਹੀਂ ਗੱਲ ਨਾ ਸਮਝਾ ਸਕੇ, ਉਹ ਪਸ਼ੂ, ਉਹ ਮੱਝਾਂ, ਗਊਆਂ, ਘੋੜੇ, ਹਾਥੀ, ਕਿੰਨੇ ਕਿਸਮ ਦੇ, ਹਜ਼ਾਰਾਂ ਕਿਸਮ ਦੇ ਪਸ਼ੂ ਹਨ। ਸਾਰਿਆਂ ਪਸ਼ੂਆਂ ਨੂੰ ਵੀ ਵਾਹਿਗੁਰੂ ਰੋਟੀ ਦਿੰਦਾ ਹੈ, ਆਖੋ ਸਤਨਾਮ ਸੇ
ਵਾਹਿਗੁਰੂ,
ਹਰ ਰੋਜ਼ ਦਿੰਦਾ ਹੈ। ਨਾਗ, ਨਾਗ ਨਿਰਾਧਵ, ਹਾਥੀਆਂ ਨੂੰ ਤੇ ਨਾਗਾਂ ਨੂੰ। ਨਾਗ ਸ਼ਬਦ ਹਾਥੀਆਂ ਵਾਸਤੇ ਵੀ ਆਉਂਦਾ ਹੈ ਤੇ ਨਾਗ ਸ਼ਬਦ ਸੱਪਾਂ ਵਾਸਤੇ ਵੀ ਆਉਂਦਾ ਹੈ। ਬ੍ਰਿਜ ਭਾਸ਼ਾ ਦੇ ਵਿਦਵਾਨਾਂ ਨੂੰ ਗਿਆਨ ਹੈ ਇਸ ਗੱਲ ਦਾ। ਜਿਹੜੇ ਪਰਮਾਤਮਾ ਨੇ ਬਣਾਏ ਹਨ ਪਸ਼ੂ ਪੰਛੀ, ਸੱਪ ਤੇ ਹਾਥੀ ਘੋੜੇ, ਉਹਨਾਂ ਸਾਰਿਆਂ ਨੂੰ ਤੇ ਨਰਾਦਿਬ, ਨਰਾਂ ਨੂੰ ਤੇ ਰਾਜਿਆਂ ਨੂੰ, ਨਰ ਆਦਿਬ, ਜਿਹੜਾ ਨਰ ਹੈ ਉਹ ਮਨੁੱਖਾਂ ਵਾਸਤੇ ਹੈ, ਤੇ ਉਹਨਾਂ ਦਾ ਅਧਿਪਤੀ ਅਧਿਕਾਰ ਹੋਵੇ ਜਿਹਦਾ, ਰਾਜਿਆਂ ਦਾ, ਮਹਾਰਾਜਿਆਂ ਦਾ, ਉਹਨੂੰ ਕਹਿੰਦੇ ਨਰਾਦਿਬ, ਲੋਕਾਂ ਦਾ ਮਾਲਕ, ਪਬਲਿਕ ਦਾ ਸਵਾਮੀ। ਜਿਹੜੇ ਦੁਨੀਆਂ ਦੇ ਰਾਜੇ ਹਨ ਉਹਨਾਂ ਰਾਜਿਆਂ ਨੂੰ ਵੀ ਰੋਟੀ ਕੌਣ ਦਿੰਦਾ ਹੈ? ਰਾਜਿਆਂ ਨੂੰ ਵੀ ਪ੍ਰਸ਼ਾਦਾ ਪਰਮੇਸ਼ਰ ਦਿੰਦਾ। ਆਖੋ ਸਤਨਾਮ ਸ੍ਰੀ
ਵਾਹਿਗੁਰੂ।
ਕਹੂੰ ਮਹਾਰਾਜਨ ਕੋ ਦੀਜਤ ਅਨੰਤ ਦਾਨ, ਕਹੂੰ ਮਹਾਰਾਜਨ ਤੇ ਸ਼ੀਨ ਛੇਤ ਲੇਤ ਹੋ। ਕਿਤੇ ਮਹਾਰਾਜਿਆਂ ਨੂੰ ਰਾਜ ਦੇ ਕੇ ਮਹਾਰਾਜੇ ਬਣਾ ਦਿੰਦਾ, ਕਿਤੇ ਮਹਾਰਾਜਿਆਂ ਕੋਲੋਂ ਸਾਰਾ ਕੁਝ ਖੋਹ ਲੈਂਦਾ, ਉਹਨਾਂ ਨੂੰ ਬਹਿਣ ਜੋਗੇ, ਖਲੋਣ ਜੋਗੇ ਜ਼ਮੀਨ ਵੀ ਨਹੀਂ ਰਹਿੰਦੀ ਉਹਨਾਂ ਕੋਲ। ਐਸੀ ਵੀ ਹਾਲਤ, ਨਦਰੇ ਉਪੱਠੀ ਜੇ ਕਰੇ ਸੁਲਤਾਨਾ, ਘਾਓ ਕਰਾਏ ਦਾ ਦਰ ਮੰਗਣ ਭਿੱਖ ਨਾ ਪਾਏ ਦਾ। ਜੇ ਉਹਦੀ ਪੁੱਠੀ ਨਿਗਾਹ ਹੋ ਜਾਵੇ, ਰਾਜਿਆਂ ਨੂੰ ਘਾਹ ਖਾਣਾ ਪੈਂਦਾ ਹੈ। ਆਸਾ ਜੀ ਦੀ ਵਾਰ ਵਿੱਚ ਇਹ ਪੰਗਤੀ ਆਪਾਂ ਰੋਜ਼ ਪੜ੍ਹਦੇ, ਗੁਰੂ ਹਰਿਰਾਏ ਸਾਹਿਬ ਦੇ ਚਰਨਾਂ 'ਚ ਭਾਈ ਚਤਰਾ ਕੀਰਤਨ ਕਰ ਰਿਹਾ ਸੀ, ਬੜਾ ਸਿਆਣਾ ਕੀਰਤਨੀਆ, ਮਿਰਾਸ਼ੀ ਰਬਾਬੀ ਭਾਈ ਮਰਦਾਨੇ ਦੀ ਕੁੱਲ ਵਿੱਚੋਂ, ਤੇ ਗੁਰੂ ਸਾਹਿਬ ਕੀਰਤਨ ਸੁਣ ਰਹੇ ਸਨ। ਕੋਲ ਬੈਠਾ ਸੀ ਹਿੰਦੁਸਤਾਨ ਦਾ ਬਾਦਸ਼ਾਹ ਹੋਣ ਵਾਲਾ ਦਾਰਾ ਸ਼ਿਕੋਹ, ਔਰੰਗਜ਼ੇਬ ਦਾ ਵੱਡਾ ਭਰਾ ਸੀ। ਉਹ ਸੰਤਾਂ ਦੀ ਸੰਗਤ, ਸਾਧੂਆਂ ਦੀ ਸੰਗਤ ਬਹੁਤ ਕਰਦਾ ਸੀ। ਗੁਰੂ ਹਰਿਰਾਏ ਸਾਹਿਬ ਦੀ ਕਿਰਪਾ ਨਾਲ ਉਹਦੀ ਜਾਨ ਬਚੀ ਸੀ, ਕਿਉਂਕਿ ਸ਼ੇਰ ਦੀ ਮੁੱਛ ਦੇ ਵਾਲ ਕੁਤਰਾ ਕਰਕੇ ਔਰੰਗਜ਼ੇਬ ਨੇ ਖੁਆ ਦਿੱਤੇ ਸਨ ਦਾਰਾ ਸ਼ਿਕੋਹ ਨੂੰ। ਤੇ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਉਹਦੀ ਜਾਨ ਬਚ ਗਈ ਸੀ, ਨਹੀਂ ਉਸਨੇ ਮਰ ਜਾਣਾ ਸੀ। ਉਹ ਸਤਿਗੁਰਾਂ ਦਾ ਸੇਵਕ ਬਣ ਕੇ, ਸ਼ਰਧਾਲੂ ਬਣ ਕੇ ਕੀਰਤਨ ਸੁਣ ਰਿਹਾ ਸੀ। ਆਉਣ ਵਾਲੇ ਸਮੇਂ ਦਾ ਉਹਨੂੰ ਪਤਾ ਨਹੀਂ ਸੀ ਮੇਰੇ ਨਾਲ ਕੀ ਬੀਤਣੀ ਹੈ। ਉਹਨੇ ਸ਼ੰਕਾ ਕੀਤਾ, ਕਹਿਣ ਲੱਗਾ, ਮਹਾਰਾਜ ਆਹ ਜਿਹੜੀਆਂ ਪੰਗਤੀਆਂ ਕੀਰਤਨੀਆਂ ਪੜ੍ਹ ਰਹੇ ਨੇ ਮੈਨੂੰ ਸਮਝ ਨਹੀਂ ਆਈਆਂ। ਮਹਾਰਾਜ ਕਹਿੰਦੇ ਕੀ ਨਹੀਂ ਸਮਝ ਆਇਆ? ਕਹਿੰਦਾ ਮੈਨੂੰ ਇਹ ਨਹੀਂ ਸਮਝ ਆਈ ਵੀ ਰਾਜਾ ਕਿਵੇਂ ਘਾਹ ਖਾ ਸਕਦਾ। ਬਾਦਸ਼ਾਹ ਹੋਵੇ, ਸੁਲਤਾਨ ਹੋਵੇ, ਘਾਹ ਖਾਣਾ ਪਏ ਉਹਨੂੰ, ਤੇ ਇਹ ਵੀ ਸਮਝ ਨਹੀਂ ਆਈ ਵੀ ਰਾਜਾ ਭੀਖ ਮੰਗੇ, ਉਹਨੂੰ ਭੀਖ ਨਾ ਮਿਲੇ। ਪਹਿਲੀ ਗੱਲ ਤੇ ਰਾਜਾ ਭੀਖ ਮੰਗਦਾ ਨਹੀਂ, ਜੇ ਕੋਈ ਚੀਜ਼ ਮੰਗ ਲਵੇ ਤੇ ਦੁਨੀਆ ਆਪਣਾ ਘਰ ਬਾਰ ਹੀ ਦੇ ਦਿੰਦੀ ਹੈ ਵੀ ਰਾਜਾ ਮੰਗ ਰਿਹਾ। ਸਤਿਗੁਰੂ ਕਹਿਣ ਲੱਗੇ ਇਹ ਗੁਰੂ ਨਾਨਕ ਸਾਹਿਬ ਦੀ ਬਾਣੀ ਹੈ, ਜਦੋਂ ਤੇਰੇ ਹੱਡਾਂ ਨਾਲ ਬੀਤੇਗੀ ਤੈਨੂੰ ਸਮਝ ਆ ਜਾਏਗੀ। ਗੁਰਬਾਣੀ ਦੀ ਸਮਝ ਉਦੋਂ ਹੀ ਆਉਂਦੀ ਹੈ ਜਦੋਂ ਪ੍ਰੈਕਟੀਕਲ ਸਾਡੇ ਜੀਵਨ 'ਚ ਗੱਲ ਬਣਦੀ ਹੈ। ਆਖੋ ਸਤਨਾਮ ਸ੍ਰੀ
ਵਾਹਿਗੁਰੂ।
ਪੜ੍ਹਦੇ ਰੋਜ਼ ਆ, ਸਮਝਦਾਰ ਸਮਾਂ ਜਦੋਂ ਆਏਗਾ ਉਦੋਂ ਹੀ ਆਉਣੀ ਹੈ, ਪਹਿਲਾਂ ਨਹੀਂ ਆ ਸਕਦੀ। ਸਮਾਂ ਆ ਗਿਆ, ਔਰੰਗਜ਼ੇਬ ਨੇ ਪਕੜ ਲਿਆ, ਹਾਥੀ 'ਤੇ ਬਣਾ ਕੇ ਦਿੱਲੀ ਨੂੰ ਲੈ ਤੁਰੇ। ਰਸਤੇ ਵਿੱਚ ਕਈ ਦਿਨਾਂ ਦਾ ਭੁੱਖਾ ਹਾਥੀ 'ਤੇ ਬੱਝਾ ਹੈ। ਨੌਕਰਾਂ ਨੂੰ ਕਹਿੰਦਾ, ਖੁਦਾ ਦੇ ਵਾਸਤੇ, ਅੱਲਾ ਦੇ ਵਾਸਤੇ, ਰੱਬ ਦੇ ਵਾਸਤੇ ਮੈਨੂੰ ਕੁਝ ਖਾਣ ਨੂੰ ਦਿਓ। ਉਹ ਕਹਿੰਦੇ, ਸਾਨੂੰ ਹੁਕਮ ਨਹੀਂ ਤੈਨੂੰ, ਅਸੀਂ ਖਾਣ ਨੂੰ ਕੁਝ ਨਹੀਂ ਦੇਣਾ, ਭੁੱਖੇ ਭਾਣੇ ਰੱਖਣਾ ਅਤੇ ਭੁੱਖੇ ਹੀ ਲੈ ਜਾ ਕੇ ਤੈਨੂੰ ਬਾਦਸ਼ਾਹ ਔਰੰਗਜ਼ੇਬ ਕੋਲ ਪੇਸ਼ ਕਰਨਾ ਹੁਕਮ ਹੈ। ਜੇ ਅਸੀਂ ਬਾਦਸ਼ਾਹ ਔਰੰਗਜ਼ੇਬ ਦਾ ਹੁਕਮ ਮੋੜਾਂਗੇ ਤਾਂ ਤੇਰੇ ਭਰਾ ਦਾ ਹੁਕਮ ਮੋੜਾਂਗੇ, ਤੇਰਾ ਉਹ ਸਾਨੂੰ ਸਜ਼ਾ ਦੇਵੇਗਾ, ਤੈਨੂੰ ਅਸੀਂ ਖਵਾ ਨਹੀਂ ਕੁਝ ਸਕਦੇ। ਪਰ ਬਾਰ ਬਾਰ ਤਰਲੇ ਕਰਦਾ, ਮੈਂ ਮਰ ਚੱਲਿਆ ਭੁੱਖ ਨਾਲ, ਕਈ ਦਿਨ ਹੋ ਗਏ ਕੁਝ ਨਹੀਂ ਖਾਧਾ। ਉਹ ਕਹਿਣ ਲੱਗੇ, ਅਸੀਂ ਤੈਨੂੰ ਪਿਸ਼ਾਬ ਕਰਨ ਦੇ ਬਹਾਨੇ ਥੱਲੇ ਉਤਾਰਦੇ ਹਾਂ ਹਾਥੀ ਤੋਂ। ਆਹ ਇੱਥੇ ਨਾ ਹਰੇ ਛੋਲਿਆਂ ਦਾ ਖੇਤ ਹੈ, ਚਣਿਆਂ ਦਾ, ਅਤੇ ਤੂੰ ਜਿੰਨਾ ਕੁ ਹੋ ਸਕਦਾ ਨਾ ਪਿਸ਼ਾਬ ਬਹਿੰਦੇ ਬਹਿੰਦੇ ਖਾ ਲੈ, ਅਸੀਂ ਤੋੜ ਕੇ ਨਹੀਂ ਦਿਆਂਗੇ। ਹੱਥ ਪਿੱਛੇ ਬੰਨੇ ਸੀਗੇ, ਉੱਤੋਂ ਲਾਹ ਲਿਆ, ਥੱਲੇ ਬੈਠਾ ਗੋਡਿਆਂ ਭਾਰ ਹੋ ਕੇ, ਜਿਵੇਂ ਡੰਗਰ ਘਾਹ ਚੁਗਦੇ ਨਾ, ਇੱਦਾਂ ਬਾਦਸ਼ਾਹ ਦਾਰਾ ਸ਼ਿਕੋਹ ਨੂੰ ਮੂੰਹ ਦੇ ਨਾਲ ਚਣੇ ਚੱਬਣੇ ਪਏ, ਕੱਚੇ ਇੱਦਾਂ ਖਾਣੇ ਪਏ ਜਿਵੇਂ ਮੱਝ ਘੋੜਾ ਗਾਂ ਪੱਠੇ ਚੁਗਦੇ ਹਨ। ਯਾਦ ਆ ਗਈ ਪੰਗਤੀ, ਨਦਰ ਉਪੱਠੀ ਜੇ ਕਰੇ ਸੁਲਤਾਨਾ ਕਹੋ ਕਰਾਏਂਦਾ। ਅੱਗੇ ਤੁਰਿਆ ਇੱਕ ਮਾਈ ਦਾ ਛੋਟਾ ਜਿਹਾ ਘਰ ਦਿਖਦਾ ਸੀ, ਉਹਨੂੰ ਮਾਈ ਨੂੰ ਆਵਾਜ਼ ਮਾਰੀ, ਮਾਂ ਰੱਬ ਦੇ ਵਾਸਤੇ ਰੋਟੀ ਦੇ ਦੇ। ਉਹਨੇ ਦਰਵਾਜ਼ਾ ਬੰਦ ਕਰ ਲਿਆ। ਇਹ ਕਹਿੰਦੀ ਹੋਈ ਨੇ, ਤੈਨੂੰ ਰੋਟੀ ਦੇ ਕੇ ਆਪਣੇ ਬੱਚੇ ਮਰਵਾਵਾਂ? ਫਿਰ ਪੰਗਤੀ ਯਾਦ ਆਈ, ਦਰ ਮੰਗਣ ਭਿੱਖ ਨਾ ਪਾਏਂਦਾ। ਮੰਗੀ ਦਾ ਮੰਗਿਆ ਰੋਟੀ ਨਹੀਂ ਮਿਲਦੀ, ਭੀਖ ਨਹੀਂ ਮਿਲਦੀ, ਬਾਦਸ਼ਾਹ ਨੂੰ ਵੀ ਉਹਦੀ ਖੇਡ ਹੈ। ਸੋ ਐਸਾ ਵਾਹਿਗੁਰੂ ਜਿਹੜਾ ਸੰਤਾਂ ਨੂੰ ਤਾਂ ਉੱਚਿਆਂ ਕਰ ਦਿੰਦਾ ਹੈ, ਗਨੀਮਾਂ ਨੂੰ ਗਾਲ ਦਿੰਦਾ ਹੈ, ਅਤੇ ਹਰ ਵੇਲੇ ਸਾਰਿਆਂ ਦੀ ਉਹ ਪਾਲਣਾ ਕਰਦਾ ਹੈ, ਰਾਜਿਆਂ ਨੂੰ ਰਾਜ ਦਿੰਦਾ ਹੈ, ਭਿਖਾਰੀਆਂ ਨੂੰ ਰੋਟੀ ਦਿੰਦਾ ਹੈ, ਸਭ ਉਹਦੀ ਰਚਨਾ ਉਹਦੀ ਕਲਾ ਵਰਤਦੀ ਹੈ। ਸਰਬ ਸਮੈਂ ਸਭ ਕੋ ਪ੍ਰਤਪਾਰ ਹੈ, ਸਾਰੇ ਸਮਿਆਂ 'ਚ ਸਾਰਿਆਂ ਦੀ ਪਾਲਣਾ ਕਰਦਾ ਹੈ।
ਭੋਕਤ ਹੈ ਜਲ ਮੈਂ ਥਲ ਮੈਂ ਪਲ ਮੈਂ ਕਲ ਕੇ ਨਹੀਂ ਕਰਮ ਵਿਚਾਰੈ।
ਹਰ ਪਲ ਦੇ ਵਿੱਚ, ਹਰ ਮਿੰਟ, ਹਰ ਸਕਿੰਟ ਭੋਕਤ ਹੈ, ਸਾਰਿਆਂ ਦਾ ਪੇਟ ਭਰਦਾ ਹੈ। ਪਾਲਣਾ ਪੋਸ਼ਣਾ ਕਰਨੀ, ਪੋਸ਼ਣਾ ਮੈਨੇ ਰਜਾ ਦੇਣਾ। ਵਾਹਿਗੁਰੂ ਸਾਰਿਆਂ ਦਾ ਪੇਟ ਭਰਦਾ ਹੈ, ਭੋਕਤ ਹੈ ਜਲ ਮੈਂ। 42 ਲੱਖ ਜੂਨਾਂ ਸਮੁੰਦਰ 'ਚ ਰਹਿੰਦੀਆਂ ਨੇ, 42 ਲੱਖ ਜੂਨਾਂ ਦੇ ਉਹਨਾਂ ਜੀਵਾਂ ਨੂੰ ਵਾਹਿਗੁਰੂ ਪਾਣੀ ਦੇ ਵਿੱਚ ਰੋਟੀ ਦਿੰਦਾ ਹੈ। ਵਿੱਚ ਉਪਾਏ ਸਾਇਰਾਂ ਤਿਨਾਂ ਪਿਸਾਰ ਕਰੇ। ਸਾਇਰ ਨਾਮ ਹੈ ਜੀ ਸਮੁੰਦਰ ਦਾ। ਸਮੁੰਦਰ ਦੇ ਵਿੱਚ ਜੀਵ ਪੈਦਾ ਕੀਤੇ, ਉਹਨਾਂ ਦੀ ਮਹਾਰਾਜ ਪਾਲਣਾ ਕਰ ਰਿਹਾ। ਕਿਵੇਂ ਕਰ ਰਿਹਾ? ਉੱਥੇ ਹੱਟ ਨਾ ਚੱਲਈ, ਨਾ ਕੋ ਕਿਰਸ ਕਰੇ। ਉੱਥੇ ਨਾ ਕੋਈ ਦੁਕਾਨ ਹੈ, ਨਾ ਕੋਈ ਮੌਲ ਹੈ, ਨਾ ਕੋਈ ਉੱਥੇ ਖੇਤੀਬਾੜੀ ਹੈ। ਕੁਛ ਵੀ ਨਹੀਂ, ਖਾਂਦੇ ਕੀ ਨੇ ਜੀ, ਕਿਵੇਂ ਆਪਣਾ ਪੇਟ ਭਰਦੇ ਨੇ, 42 ਲੱਖ ਜੂਨਾਂ ਕਿਵੇਂ ਗੁਜ਼ਾਰਾ ਕਰਦੀਆਂ ਨੇ ਸਮੁੰਦਰ 'ਚ। ਮਹਾਰਾਜ ਅਗਲੀ ਪੰਕਤੀ ਜਵਾਬ ਦਿੰਦੇ ਨੇ, ਜੀਆਂ ਕਾ ਆਹਾਰ ਜੀ ਖਾਣਾ ਕਰੇ, ਜੀ ਨੂੰ ਜੀ ਖਾ ਜਾਂਦਾ, ਛੋਟੀ ਮੱਛੀ ਨੂੰ ਵੱਡੀ ਖਾ ਜਾਂਦੀ ਹੈ। ਇੱਦਾਂ ਵਾਹਿਗੁਰੂ ਨੇ ਉੱਥੇ ਸਾਰਿਆਂ ਦਾ ਸਿਸਟਮ ਬਣਾਇਆ ਹੋਇਆ। ਸਰਬ ਸਮੇਂ, ਸਾਰਿਆਂ ਸਮਿਆਂ 'ਚ ਸਭ ਕੋ ਪ੍ਰਤਪਾਰ ਹੈ, ਵਾਹਿਗੁਰੂ ਸਭ ਨੂੰ ਪਾਲਦਾ ਹੈ।
ਦੀਨ ਦਿਆਲ ਦਿਆ ਨਿਤ ਦੁੱਖ ਨ ਦੇਖਤਾ ਹੈ ਪਰ ਦੇਤ ਨਾ ਹਾਰੈ।
ਔਰ ਉਹ ਕਲਯੁਗੀ ਜੀਵਾਂ ਦੇ ਕਲ ਕੇ ਨਹੀਂ ਕਰਮ ਵਿਚਾਰੇ, ਕਰਮ ਨਹੀਂ ਵੇਖਦਾ ਵੀ ਇਹ ਬੰਦੇ ਪਾਪੀ ਨੇ, ਚੰਗੇ ਨੇ, ਮਾੜੇ ਨੇ। ਉਹ ਐਸਾ ਵਾਹਿਗੁਰੂ ਹੈ ਦੀਨ ਦਿਆਲ, ਦੀਨਾਂ ਤੇ ਦਇਆ ਕਰਨ ਵਾਲਾ, ਦੁੱਖ ਨ ਦੇਖਤ ਹੈ। ਸਾਡੀਆਂ ਗਲਤੀਆਂ, ਸਾਡੇ ਗੁਨਾਹ, ਸਾਡੇ ਪਾਪ, ਸਾਡੇ ਐਬ ਦੇਖਦਾ ਹੈ। ਆਖੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਸਾਡੇ ਸਾਰਿਆਂ ਦੇ ਗੁਨਾਹ ਇੱਕ ਦੂਜੇ ਨੂੰ ਪਤਾ ਨਹੀਂ ਹਨ। ਜੇ ਸਾਧ ਸੰਗਤ ਜੀ ਸਾਨੂੰ ਇੱਕ ਦੂਜੀ ਦੇ ਪਾਪਾਂ ਦਾ ਪਤਾ ਲੱਗੇ, ਅਸੀਂ ਦੂਜੀ ਇੱਕ ਦੂਜੀ ਨੂੰ ਵੜ ਸੁੱਟੀਏ, ਮਾਰ ਸੁੱਟੀਏ, ਕਿਸੇ ਨੂੰ ਜੀਣ ਨਾ ਦਈਏ ਅਸੀਂ। ਵਾਹਿਗੁਰੂ ਸਾਡੇ ਪਾਪਾਂ ਨੂੰ ਢੱਕ ਕੇ ਰੱਖਦਾ ਹੈ, ਫਿਰ ਵੀ ਪਰਮੇਸ਼ਰ ਸਾਨੂੰ ਸਾਰੇ ਔਗਣ ਜਾਣਦਾ ਹੋਇਆ ਵੀ ਪ੍ਰਸ਼ਾਦਾ ਦੇਣੋਂ ਹਟਦਾ ਨਹੀਂ। ਦੁਨੀਆਂ ਦੇ ਵਿੱਚ ਮਾਂ ਬਾਪ ਵੀ ਕਹਿ ਦਿੰਦੇ ਨੇ, ਕਾਕਾ ਤੂੰ ਸਾਡਾ ਕਹਿਣਾ ਨਹੀਂ ਮੰਨਦਾ, ਹੁਣ ਅਸੀਂ ਮਜਬੂਰ ਹਾਂ, ਆਪਣੀ ਕਮਾ ਅਤੇ ਆਪਣੀ ਖਾ, ਹੁਣ ਸਾਡੇ ਕੋਲ ਕੁਝ ਨਹੀਂ ਤੇਰੇ ਵਾਸਤੇ। ਮਾਂ ਬਾਪ ਜਿਨ੍ਹਾਂ ਨੇ ਜਨਮ ਦਿੱਤਾ ਹੈ ਉਹ ਤਾਂ ਇਹ ਕਹਿ ਸਕਦੇ ਨੇ, ਪਰ ਅਕਾਲ ਪੁਰਖ ਕਦੀ ਨਹੀਂ ਕਹਿੰਦਾ। ਉਹ ਸਾਰਿਆਂ ਦੇ ਐਬ ਜਾਣਦਾ ਹੋਇਆ ਵੀ ਪਾਪੀ ਤੋਂ ਪਾਪੀ ਬੰਦੇ ਨੂੰ ਪ੍ਰਸ਼ਾਦਾ ਦੇਣਾ ਬੰਦ ਨਹੀਂ ਕਰਦਾ। ਮੂਸਾ ਨੇ ਖੁਦਾ ਨੂੰ ਕਿਹਾ ਸੀ ਪ੍ਰਸ਼ਾਦਾ ਦੇਣ ਦੀ ਡਿਊਟੀ ਮੇਰੀ ਲਾ ਦੇ। ਖੁਦਾ ਨੇ ਕਿਹਾ ਮੂਸਾ ਇਹ ਕੰਮ ਤਾਂ ਬਹੁਤ ਔਖਾ ਹੈ। ਕਹਿੰਦਾ ਨਹੀਂ, ਇੱਕ ਦਿਨ ਕਰਕੇ ਵੇਖ ਲੈਣ ਦਿਓ। ਇੱਕ ਦਿਨ ਲਈ ਮੂਸਾ ਦੀ ਡਿਊਟੀ ਲੱਗੀ ਸੀ, ਸਾਰੀ ਦੁਨੀਆਂ ਨੂੰ ਪ੍ਰਸ਼ਾਦਾ ਛਕਾ ਕੇ ਆਇਆ, ਪਰ ਇੱਕ ਬੰਦੇ ਨੂੰ ਰੋਟੀ ਨਹੀਂ ਦਿੱਤੀ। ਖੁਦਾ ਨੇ ਪੁੱਛਿਆ ਮੂਸੇ, ਤੂੰ ਉਹ ਬੰਦੇ ਨੂੰ ਰੋਟੀ ਕਿਉਂ ਨਹੀਂ ਦਿੱਤੀ? ਕਹਿੰਦਾ ਜੀ ਉਹਦਾ ਤਾਂ ਨਾਂ ਹੀ ਨਾ ਲਓ, ਉਹ ਤਾਂ ਬੜਾ ਭੈੜਾ ਬੰਦਾ ਹੈ, ਮੁਰਦਾ, ਇਸਤਰੀ ਨੂੰ ਕਬਰਾਂ 'ਚੋਂ ਕੱਢ ਕੇ ਮੁਰਦਾ ਲਾਸ਼ ਨੂੰ ਅਤੇ ਮਾੜੇ ਕਰਮ ਕਰਦਾ, ਤਾਂ ਉਹਨੂੰ ਨਹੀਂ ਰੋਟੀ ਦਾ ਕੋਈ ਹੱਕ। ਖੁਦਾ ਕਹਿਣ ਲੱਗਾ ਮੂਸਿਆ, ਜੇ ਮੈਂ ਤੇਰੇ ਤਰ੍ਹਾਂ ਲੋਕਾਂ ਦੇ ਐਬ ਵੇਖਾਂ, ਸਾਰਿਆਂ ਨੂੰ ਭੁੱਖੇ ਮਾਰਦੇ ਹਾਂ, ਮੈਂ ਸਾਰਿਆਂ ਨੂੰ ਰੋਟੀ ਦੇਣੀ ਹੈ, ਭਾਵੇਂ ਐਬ ਕਰਦਾ, ਪਾਪ ਕਰਦਾ, ਚੰਗਾ ਕਰਦਾ, ਮਾੜਾ ਕਰਦਾ, ਆਪਣੀ ਕੀਤੀ ਦਾ ਫਲ ਪਾਏਗਾ, ਪਰ ਪ੍ਰਸ਼ਾਦਾ ਨਹੀਂ ਬੰਦ ਹੋ ਸਕਦਾ। ਦੀਨ ਦਿਆਲ ਦਇਆ ਨਿਧ ਦੋਖਣ ਦੇਖਤ ਹੈ, ਸਾਰਿਆਂ ਦੇ ਦੋਸ਼ ਦੇਖਦਾ ਹੈ, ਸਾਰਿਆਂ ਦੇ ਐਬ ਦੇਖਦਾ ਹੈ, ਪਰ ਦੇਤ ਨਾ ਹਾਰੈ, ਦੇਣ ਤੋਂ, ਪ੍ਰਸ਼ਾਦਾ ਦੇਣ ਤੋਂ ਨਾ ਨਹੀਂ ਕਰਦਾ।
ਦਾਹਤ ਹੈ ਦੁੱਖ ਦੋਖਨ ਕੋ ਦਲ ਦੂਜਨ ਕੇ ਪਲ ਮੈਂ ਦਲ ਡਾਰੈ।
ਦਾਹਤ ਦਾ ਅਰਥ ਹੈ ਸਾੜ ਦਿੰਦਾ ਹੈ, ਕਿਹਨਾਂ ਚੀਜ਼ਾਂ ਨੂੰ ਸਾੜਦਾ ਹੈ? ਦੁੱਖਾਂ ਨੂੰ ਸਾੜਦਾ ਹੈ। ਆਖੋ ਵਾਹਿਗੁਰੂ। ਦੀਵਾ ਤੇਰਾ ਏਕ ਨਾਮ, ਦੁੱਖ ਵਿੱਚ ਪਾਇਆ ਤੇਲ, ਉਨ ਚਾਨਣ ਉਹ ਸੋਖਿਆ, ਚੂਕਾ ਜਮ ਸਿਉ ਮੇਲ। ਦੁੱਖਾਂ ਦਾ ਤੇਲ ਕਿਵੇਂ ਸੜੇਗਾ ਜੇ ਨਾਮ ਦਾ ਦੀਵਾ ਬਾਲਾਂਗੇ? ਜਿਉਂ ਜਿਉਂ ਦੀਵਾ ਬਲੀ ਜਾਂਦਾ ਤੇਲ ਸੜੀ ਜਾਂਦਾ। ਵਾਹਿਗੁਰੂ 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 ਜਪਣ ਨਾਲ ਅੰਦਰ ਪ੍ਰਕਾਸ਼ ਹੋਈ ਜਾਂਦਾ ਅਤੇ ਦੁੱਖ ਘਟੀ ਜਾਂਦੇ ਨੇ। ਦਾਹਤ ਹੈ, ਸਾੜ ਸਾੜ ਕੇ ਰੱਖਦਾ ਹੈ ਦੁੱਖਾਂ ਨੂੰ। ਦੁੱਖਨ ਕੋ, ਦੋਸ਼ਾਂ ਨੂੰ, ਜਿਹੜੇ ਅਪਰਾਧ ਹਨ, ਪਾਪ ਹਨ, ਗੁਨਾਹ ਹਨ। ਦਲ ਦੁੱਜਣ ਕੇ, ਦੁਰਜਨਾਂ ਦੇ, ਵੈਰੀਆਂ ਦੇ, ਦੋਖੀਆਂ ਦੇ ਦਲਾਂ ਨੂੰ ਪਲ ਮੈਂ ਦਲ ਡਾਰ ਹੈ, ਪਲ ਦੇ ਵਿੱਚ ਹੀ ਦਲ ਸੁੱਟਦਾ ਹੈ। ਜੇ ਪਰਮੇਸ਼ਰ ਆਪਣੀ ਆਈ ਤੇ ਆਵੇ ਤੇ ਪਲ ਦੇ ਵਿੱਚ ਲੱਖਾਂ ਲਸ਼ਕਰ ਸੁਆਹ ਕਰ ਦਿੰਦਾ। ਆਖੋ ਸਤਨਾਮ ਸ੍ਰੀ
ਵਾਹਿਗੁਰੂ।
ਕੀੜਾ ਥਾਪ ਦੇ ਪਾਤਸ਼ਾਹੀ, ਲਸ਼ਕਰ ਕਰੇ ਸੁਆਹ। ਵੱਡੀਆਂ ਵੱਡੀਆਂ ਉਹ ਫੌਜਾਂ, ਵੱਡੇ ਵੱਡੇ ਦਲਾਂ ਨੂੰ ਦੁਰਜਨਾਂ ਨੂੰ ਦਲ ਕੇ ਸੁੱਟ ਦਿੰਦਾ ਹੈ।
खंड अखंड प्रचंड प्रहारन पूरम प्रेम की प्रीत संभारा।
जेड़े नहीं खंडे जा सकते उन्हां नूं खंड दिंदा है, खंड अखंड। जेड़े नहीं तोड़े जा सकते उन्हां नूं तोड़ दिंदा है। जेड़े नहीं वड्डे जा सकते उन्हां नूं वड़ दिंदा है। जेड़े नहीं कटे जा सकते उन्हां नूं कट दिंदा है। खंड अखंड, अखंड का मतलब है जेड़े खंडन ना हो सकन उन्हां नूं भी खंडन कर दिंदा है। परमेश्वर अगे कि चीज अड़ती है? वह तो चाहे सूरज नूं उड़ा दे, चंद्रमा नूं खत्म कर दे, धरती नूं तोड़ दे, उहदे अगे नहीं कोई चीज अड़ सकती। आखो सतनाम श्री वाहिगुरु। प्रचंड पहारन, जेड़े बड़े बली वड्डे वार करन वाले, प्रहार करन वाले। पहारन शब्द भी आउंदा, उहदा अर्थ है पहाड़ां नूं भी कट सुटदा है। जां दूसरा अर्थ है भी जेड़े पहाड़ां वर्गे बली हन, जिवें मद कीटब होए ने, उहनां दा शरीर कोई हिसाब ही नहीं सी किन्ना वड्डा सी। परमेश्वर ने उन्हां दे भी सिर वड दित्ते सन। जेड़े पहाड़ां वर्गे उच्चे उच्चे, उन्हां नूं भी महाराज वड वड सुटदा। जेकर जंग दे मैदान च कोई सामने आ जावे, वह योधियां चों योधा है, दानियां चों दानी है, भगतां चों भगत है, ज्ञानियां चों ज्ञानी है। तू योगी अंदर योगी आ, तू भोगी अंदर भोगी आ, तेरा अंत न पाया सुरग मछ पयाल जियो। ਉਹ ਯੋਧਿਆਂ ਵਿੱਚੋਂ ਵੱਡਾ ਯੋਧਾ, ਸ੍ਰੇਸ਼ਟ ਯੋਧਾ ਹੈ।
ਪਾਰ ਨਾ ਪਾਏ ਸਕੇ ਪਦ ਮਾ ਪਤ ਭੇਦ ਕਤੇਬ ਅਪੇਦ ਉਚਾਰੈ।
ਪੂਰਨ ਪ੍ਰੇਮ ਕੀ ਪ੍ਰੀਤ ਸੰਭਾਰਾ ਹੈ, ਵਾਹਿਗੁਰੂ ਪ੍ਰੇਮ ਦੀ ਪ੍ਰੀਤੀ ਨੂੰ ਸੰਭਾਲਦਾ ਹੈ। ਪੂਰਨ ਤੌਰ ਤੇ ਜਿਹੜੇ ਪ੍ਰੇਮ ਕਰਦੇ ਨੇ ਵਾਹਿਗੁਰੂ ਦੇ ਨਾਲ, ਵਾਹਿਗੁਰੂ ਉਹਨਾਂ ਦੇ ਪ੍ਰੇਮੀਆਂ ਦੇ ਪਿਆਰ ਨੂੰ ਜਾਣਦਾ ਹੈ। ਆਖੋ ਸਤਨਾਮ ਸ੍ਰੀ
ਵਾਹਿਗੁਰੂ।
ਦਸਮ ਪਾਤਸ਼ਾਹ ਜੀ ਨੇ ਬਚਨ ਲਿਖਿਆ ਹੈ कि चार तरह के लोग होंगे ने प्रेम के मामले विच, प्रीत के मामले विच चार किस्म के। अथ चतुर पुरख भेद कथन, कृष्णा अवतार श्री मुखवाक पातशाही दसवीं। सवैया, नर एक ही प्रीत, नर एक अकीन ही प्रीत करै, एक कीन करै, एक कीन जो जानै, एक ना प्रीत के भेद जनै, जो प्रीत करे अर कह ते मान। महाराज दसम पातशाह कहिंदे संसार दे विच चार तरह के लोग हैं। एक ओ हन जिहड़े बिना प्यार कीतिआं प्यार करदे, तुसीं उहनूं नहीं प्यार करदे पर ओह तुहानूं प्यार कर रहा है। बिना प्यार कीते प्यार करन वाले बंदे सब नूं प्यार करदे हन। आखो सतनाम श्री
वाहिगुरु।
उहनां दी निगाह विच ही प्यार है, उन्हां दे बोलां विच प्यार है, उन्हां दे हिरदे विच प्यार है, उन्हां दी सुरत विच प्यार है। वो सरबत दा भला मंगदे ने, सब नूं अपना भरा समझदे ने, बिना प्यार कीते प्यार करदे ने। दूसरे बंदे ओ ने जिहड़े प्यार दे बदले प्यार करदे ने। जिहड़ा कोई प्यार करे उन्हों प्यार दा जवाब प्यार नाल दिंदे ने, भी मैनू फलाना बंदा प्यार करदा ते मेरा फर्ज भी बनदा कि मैं उहदे नाल प्यार करां। वो दूजे दर्जे ते आ गए जिन्हां ने प्यार दा जवाब प्यार नाल दित्ता। तीसरे भी हन, तीसरे वो हन जिहड़े प्यार नूं जाणदे हन कि फलाना बंदा मैनू प्यार करदा है, पर वो उहदे बदले च प्यार कर नहीं सकते, प्यार दा जवाब नहीं दे सकते, प्यार दे बदले च प्यार निभा नहीं सकते। पर समझते हैं, इन्ना का एहसास है, इन्ना का ज्ञान है, इन्नी की नॉलेज है भी दूजा मैनू प्यार करदा। चौथे हैं वो बंदे जेड़े प्यार दे बदले वैर करते हैं। वो कहिंदे आ जिहड़ा बंदा मैनू प्यार कर रहा है ये जरूर मेरे नाल कोई धोखा करेगा, ये कुछ मंग ना लवे, ये कुछ मैनू कह ना दवे। वो प्यार करन वालिआं नू दुश्मन समझदे हन। सुन लो फिर सवैये दीआं दो पंक्तियां महाराज दसवें पातशाह ने लिखियां ने। अजकल साडे गुरु ग्रंथ साहिब दा पाठ भी असी नहीं करते सात संगत जी जिवें करना चाहिए। दसम दे विच जो समुंदर ज्ञान दा है वह तां की खोजना, बड़ी मेहनत वाली गल है। ਬੜਾ ਕੁਝ ਪਿਆ, ਉਹ ਅਸੀਂ ਪੜ੍ਹਦੇ ਹੀ ਨਹੀਂ। ਮਹਾਰਾਜ ਦਸਮ ਪਾਤਸ਼ਾਹ ਦਾ ਬਚਨ ਹੈ, ਨਰ ਏਕ ਅਕੀਨ ਹੀ ਪ੍ਰੀਤ ਕਰੈ, ਬਿਨਾਂ ਪਿਆਰ ਕੀਤਿਆਂ ਪਿਆਰ ਕਰਨ ਵਾਲੇ ਇੱਕ ਕੀਨ ਕਰੈ, ਪਿਆਰ ਦੇ ਬਰਾਬਰ ਪਿਆਰ ਕਰਦੇ ਹੈ। ਇੱਕ ਕੀਨ ਜੋ ਜਾਣੈ, ਇੱਕ ਉਹ ਹਨ ਜਿਹੜੇ ਕੀਤੇ ਪਿਆਰ ਨੂੰ ਜਾਣਦੇ ਹਨ, ਚੌਥੇ ਇੱਕ ਨਾ ਪ੍ਰੀਤ ਕੇ ਭੇਦ ਜਣੈ, ਉਹਨਾਂ ਨੂੰ ਪ੍ਰੇਮ ਦਾ ਗਿਆਨ ਹੀ ਨਹੀਂ। ਜੋ ਪ੍ਰੀਤ ਕਰੈ ਹਰੀ ਕਹਿ ਤੇ ਮਨ ਹੈ, ਉਹਨੂੰ ਆਪਣਾ ਵੈਰੀ ਸਮਝ ਕੇ ਦੁਸ਼ਮਣ ਸਮਝਦੇ ਆ ਪਿਆਰ ਕਰਨ ਵਾਲੇ। ਪਰਮਾਤਮਾ ਐਸਾ ਹੈ, ਪੂਰਨ ਪ੍ਰੇਮ ਕੀ ਪ੍ਰੀਤ ਸੰਭਾਰੈ, ਉਹ ਪ੍ਰੇਮ ਦੀ ਪ੍ਰੀਤ ਦੀ ਸੰਭਾਲ ਕਰਦਾ ਹੈ। ਜਿੱਥੇ ਪਿਆਰ ਹੈ ਉਹਨੂੰ ਪਤਾ ਹੈ ਇੱਥੇ ਮੇਰਾ ਪਿਆਰ ਹੈ, ਉਹਦੇ ਘਰ ਜਾ ਬਹਿੰਦਾ, ਭਾਵੇਂ ਉਹ ਗਰੀਬੜਾ ਜਿਹਾ ਲਾਲੂ, ਲੱਕੜਾਂ ਦੇ ਮੰਜੇ ਠੋਕਣ ਵਾਲਾ, ਮੰਜੇ ਵੜਨ ਵਾਲਾ ਗਰੀਬੜਾ ਜਿਹਾ ਬੰਦਾ, ਇੱਕ ਕਿਰਤੀ ਤਰਖਾਣ ਹੋਵੇ, ਉਹ ਨਹੀਂ ਦੇਖਦਾ ਪਰਮੇਸ਼ਰ ਵੀ ਇਹ ਗਰੀਬ ਹੈ, ਉਹਦੀ ਕੋਧਰੇ ਦੀ ਰੋਟੀ ਖਾਣ ਚਲਾ ਜਾਂਦਾ ਹੈ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਉਹ ਭੀਲਣੀ ਦੇ ਜੂਠੇ ਬੇਰ ਖਾ ਲੈਂਦਾ ਹੈ, ਉਹ ਬਿਦਰ ਦਾ ਅਲੂਣਾ ਸਾਗ ਖਾ ਲੈਂਦਾ ਹੈ। ਉਹ ਪਰਮੇਸ਼ਰ ਗਰੀਬਾਂ ਨਿਮਾਣਿਆਂ ਨੂੰ ਮਾਣ ਦੇਣ ਵਾਲਾ ਸੈਦੇ ਦੀ ਟੁੱਟੀ ਜਿਹੀ ਬੇੜੀ 'ਚ ਬਹਿ ਜਾਂਦਾ ਹੈ, ਉਹਦੀ ਲੀਲਾ ਹੈ। ਪੂਰਨ ਪ੍ਰੇਮ ਕੀ ਪ੍ਰੀਤ ਸੰਭਾਰ ਹੈ, ਉਹ ਜਦੋਂ ਵੀ ਸਾਕਸ਼ਾਤ ਰੂਪ 'ਚ ਆਵੇ ਭਾਵੇਂ ਨਿਰਗੁਣ ਰੂਪ 'ਚ ਆਵੇ, ਕਿਉਂਕਿ ਪਰਮਾਤਮਾ ਨਿਰਗੁਣ ਰੂਪ ਵਿੱਚ ਵੀ ਵਰਤਦਾ ਹੈ ਅਤੇ ਪਰਮਾਤਮਾ ਸਰਗੁਣ ਰੂਪ ਵਿੱਚ ਵੀ ਵਰਤਦਾ ਹੈ, ਅਵਤਾਰਾਂ ਦੇ ਗੁਰੂਆਂ ਦੇ ਰੂਪ 'ਚ ਆਉਂਦਾ ਹੈ। ਉਹ ਪਰਮੇਸ਼ਰ ਜਿੱਥੇ ਵੀ ਹੈ ਪ੍ਰੇਮ ਦੀ ਜ਼ਰੂਰ ਕਦਰ ਕਰਦਾ ਹੈ। ਹਾਂਜੀ,
ਪਾਰ ਨਾ ਪਾਏ ਸਕੇ ਪਦ ਮਾਪਤ, ਬੇਦ ਕਤੇਬ ਅਪੇਦ ਉਚਾਰੈ।
ਪਾਰ ਨਾ ਪਾਏ ਸਕੇ ਪਦਮਾਪਤੀ, ਇੱਥੇ ਪਦਮਾਪਤੀ ਵਿਸ਼ਨੂੰ ਵਾਸਤੇ ਆਇਆ। ਪਦਮਾ ਨਾਮ ਲਕਸ਼ਮੀ ਦਾ ਹੈ, ਕਮਲਾ ਵੀ ਕਹਿ ਦਿੰਦੇ, ਪਦਮ ਕਮਲ ਨੂੰ ਕਹਿੰਦੇ ਨਾ, ਕਮਲ ਵਿੱਚੋਂ ਲਕਸ਼ਮੀ ਪੈਦਾ ਹੋਈ ਸੀ। ਕਮਲ ਦੇ ਫੁੱਲ ਦੇ ਉੱਤੇ ਲਕਸ਼ਮੀ ਦੀ ਫੋਟੋ ਤੁਸੀਂ ਦੇਖੀ ਹੋਣੀ ਹੈ, ਅਤੇ ਪਦਮਾ ਇਸ ਕਰਕੇ ਲਕਸ਼ਮੀ ਨੂੰ ਕਹਿੰਦੇ ਹੈ। ਅਤੇ ਪਦਮਾ ਦਾ ਪਤੀ ਕੌਣ ਹੈ? ਵਿਸ਼ਨੂੰ ਹੈ। ਉਹ ਵਿਸ਼ਨੂੰ ਵੀ ਉਸ ਪਰਮਾਤਮਾ ਦਾ ਪਾਰ ਨਹੀਂ ਪਾ ਸਕਦਾ। ਆਖੋ ਸਤਨਾਮ ਸ੍ਰੀ ਵਾਹਿ। ਸਾਧ ਸੰਗਤ ਜੀ, ਗੁਰਬਾਣੀ ਦੇ ਅਰਥ ਜਿਹੜੇ ਹਨ ਉਹ ਬੜਾ ਇੱਕ ਵੱਖਰਾ ਸਬਜੈਕਟ ਹੈ, ਵੱਖਰੀ ਮਿਹਨਤ ਹੈ ਜਿਹੜੀ ਸੰਪਰਦਾਇ ਵਿੱਚ ਗਿਆਨੀ ਸਿੰਘ ਕਰਾਉਂਦੇ, ਫਿਰ ਪਤਾ ਲੱਗਦਾ ਵੀ ਜਿਹੜੀ ਪੰਕਤੀ ਚੱਲ ਰਹੀ ਹੈ ਉਹਦੇ 'ਚ ਵਰਡ ਜਿਹੜਾ ਆਇਆ ਉਹਦਾ ਇੱਥੇ ਕੀ ਅਰਥ ਬਣਦਾ। ਇਹੀ ਪਦਮਾਪਤ ਅੱਗੇ ਜਾਣਾ ਪਰਮਾਤਮਾ ਵਾਸਤੇ ਆਉਣਾ, ਉੱਥੇ ਪਰਮਾਤਮਾ ਵਾਸਤੇ ਆਉਣਾ, ਇੱਥੇ ਵਿਸ਼ਨੂੰ ਵਾਸਤੇ ਆਇਆ ਹੈ। ਚੀਜ਼ ਇੱਕੋ ਹੀ ਹੁੰਦੀ ਹੈ, ਉਹ ਹੀ ਚੀਜ਼, ਉਹ ਵਰਡ ਜਿਹੜਾ ਹੈ ਕਿਸੇ ਥਾਂ 'ਤੇ ਉਹਦਾ ਅਰਥ ਕੁਝ ਹੋਰ ਹੁੰਦਾ, ਕਿਸੇ ਥਾਂ 'ਤੇ ਉਹਦਾ ਅਰਥ ਹੋਰ ਹੋ ਜਾਂਦਾ। ਮਿਸਾਲ ਦੇ ਤੌਰ 'ਤੇ ਇੱਕ ਸ਼ਬਦ ਸੈਂਦਵ ਹੈ, ਸੰਸਕ੍ਰਿਤ ਦਾ ਸ਼ਬਦ ਹੈ ਸੈਂਦਵ, ਉਹਦੇ ਦੋ ਅਰਥ ਹਨ। ਇੱਕ ਤਾਂ ਲੂਣ, ਲੂਣ ਨੂੰ ਸੈਂਦਵ ਕਹਿੰਦੇ ਹਨ, ਜਿਹੜਾ ਅਸੀਂ ਦਾਲ ਸਬਜ਼ੀ 'ਚ ਪਾ ਕੇ ਪ੍ਰਸ਼ਾਦਾ ਲੂਣਾ ਛਕਦੇ ਹਾਂ, ਉਹ ਲੂਣ ਨੂੰ ਕਹਿੰਦੇ ਸੈਂਦਵ। ਇੱਕ ਸੈਂਦਵ ਘੋੜੇ ਨੂੰ ਕਹਿੰਦੇ ਆ, ਸ਼ਬਦ ਉਹੀ ਹੈ, ਉੱਥੇ ਅਰਥ ਘੋੜਾ ਹੈ। ਅਤੇ ਵਿਦਵਾਨ ਦੱਸਦੇ ਹਨ ਵੀ ਅਰਥ ਕਿੱਥੇ ਲਾਣੇ ਨੇ, ਜੇ ਕੋਈ ਬੰਦਾ ਪ੍ਰਸ਼ਾਦਾ ਛਕ ਰਿਹਾ, ਥਾਲੀ ਦੇ ਵਿੱਚ ਰੋਟੀ ਪਾ ਕੇ ਰੋਟੀ ਖਾ ਰਿਹਾ ਅਤੇ ਮੰਗਦਾ ਵੀ ਸੈਂਦਵ ਲਿਆਓ, ਉਸ ਵੇਲੇ ਉਹਨੂੰ ਕੀ ਚਾਹੀਦਾ? ਨਮਕ ਚਾਹੀਦਾ। ਘੋੜਾ ਕੱਸ ਕੇ ਨਹੀਂ ਉਹਦੇ ਕੋਲ ਖੜਾ ਕਰ ਦੇਣਾ, ਵੀ ਜੇ ਉਹ ਸੈਂਦਵ ਮੰਗ ਰਿਹਾ ਰੋਟੀ ਖਾਂਦਾ ਹੋਇਆ ਅਤੇ ਉਹਦੇ ਕੋਲ ਘੋੜਾ ਖੜਾ ਕਰ ਦਿਓ ਲਿਆ ਕੇ। ਅਤੇ ਦੂਜੇ ਪਾਸੇ ਇੱਕ ਬੰਦਾ ਕਮਰ ਕਸਾ ਕਰਕੇ ਸ਼ਸਤਰ ਬਸਤਰ ਸਜਾ ਕੇ ਸਿਪਾਹੀ ਬਾ ਵਰਦੀ ਤਿਆਰ ਹੋ ਗਿਆ, ਉਹ ਕਹਿੰਦਾ ਸੈਂਦਵ ਲਿਆਓ, ਤਾਂ ਨਮਕਦਾਨੀ ਨਹੀਂ ਲੈ ਜਾਣੀ ਚੁੱਕ ਕੇ, ਘੋੜਾ ਕੱਸ ਕੇ ਉਹਦੇ ਕੋਲ ਖੜਾ ਕਰਨਾ। ਉਹਨਾਂ ਨੂੰ ਘੋੜੇ ਦੀ ਲੋੜ ਆ, ਪਛਾਣ ਲੈਣਾ ਵੀ ਇੱਥੇ ਜਿਹੜਾ ਸ਼ਬਦ ਬੋਲਿਆ ਦਾ ਅਰਥ ਕੀ ਬਣਦਾ ਹੈ। ਇੱਕ ਉਹ ਮਾਂ ਹੈ ਜਿਸਨੇ ਜਨਮ ਦਿੱਤਾ ਹੈ, ਜਨਨੀ ਮਾਂ, ਉਹਦਾ ਖੂਨ ਦਾ ਰਿਸ਼ਤਾ ਮਾਂ ਹੈ। ਇੱਕ ਉਸ ਮਾਂ ਦੇ ਹਾਣ ਦੀ ਔਰਤ ਬੱਸ ਵਿੱਚ ਬੈਠੀ ਹੈ, ਉਹਨੂੰ ਕਹਿੰਦੇ ਆ ਮਾਤਾ ਜੀ, ਮਾਂ ਜੀ, ਤੇ ਉਹ ਅੱਗੋਂ ਲੜਨ ਪੈ ਜਾਵੇ ਵੀ ਮੈਂ ਤੇਰੇ ਪਿਓ ਦੀ ਰਨ ਕਿਵੇਂ ਬਣ ਗਈ, ਤਾਂ ਉਹਦੇ ਸਮਝੋ ਵੀ ਅਰਥ ਨਹੀਂ ਸਮਝ ਆਇਆ ਵੀ ਮਾਂ ਤੈਨੂੰ ਕਿਉਂ ਆਖਿਆ। ਰਿਸਪੈਕਟ ਨਾਲ ਮਾਂ ਕਿਹਾ, ਸਤਿਕਾਰ ਨਾਲ ਮਾਂ ਕਿਹਾ, ਪਰ ਉਹਦੇ ਸਮਝਣ ਦਾ ਢੰਗ ਵੱਖਰਾ ਹੈ। ਇਸ ਤਰ੍ਹਾਂ ਜਿਹੜੇ ਲੋਕ ਦਸਮ ਪਾਤਸ਼ਾਹ ਜੀ ਦੀ ਬਾਣੀ ਦਾ ਜਾਂ ਆਦਿ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਦਾ ਅੱਜ ਅਨਰਥ ਕਰਦੇ ਨੇ, ਉਹ ਭੁਲੇਖਾ ਟਪਲਾ ਖਾ ਜਾਂਦੇ ਨੇ, ਅਰਥ ਕੋਈ ਹੋਰ ਹੁੰਦਾ, ਕਰ ਕੁਝ ਹੋਰ ਦਿੰਦੇ ਨੇ। ਇੱਥੇ ਪਦਮਾਪਤੀ ਦਾ ਮਤਲਬ ਵਿਸ਼ਨੂੰ ਹੈ, ਲਕਸ਼ਮੀ ਦਾ ਪਤੀ। ਉਹ ਜਿਹੜਾ ਲਕਸ਼ਮੀ ਦਾ ਪਤੀ ਹੈ ਵਿਸ਼ਨੂੰ, ਸਤੋ ਗੁਣੀ ਬਿਰਤੀ ਵਾਲਾ, ਹੇ ਅਕਾਲ ਪੁਰਖ ਤੇਰਾ ਪਾਰ ਉਹ ਵੀ ਨਹੀਂ ਪਾ ਸਕਦਾ, ਪਾਰ ਨਾ ਪਾਏ ਸਕੈ ਪਦਮਾਪਤ, ਵਿਸ਼ਨੂੰ ਵੀ ਨਹੀਂ ਪਾ ਸਕਦਾ, ਮੈਂ ਅਸੀਂ ਤੁਸੀਂ ਕੀ ਚੀਜ਼ ਆ। ਆਖੋ ਵਾਹਿਗੁਰੂ, ਜਿਹੜਾ ਐਡਾ ਵੱਡਾ ਅਵਤਾਰ ਸਤੋ ਗੁਣੀ ਸ਼ਕਤੀ ਦੇਵਤਾ ਹੈ, ਉਹ ਵੀ ਉਸ ਅਕਾਲ ਪੁਰਖ ਦਾ ਅੰਤ ਨਹੀਂ ਪਾ ਸਕਦਾ, ਇਨਸਾਨ ਉਹਦਾ ਕੀ ਅੰਤ ਪਾਏਗਾ। ਹਾਂਜੀ,
ਰੋਜ ਹੀ ਰਾਜਬ ਲੋਕਤ ਰਾਜਕ ਰੋਕ ਰੂਹਾਨ ਕੀ ਰੋਜੀ ਨਾ ਟਾਰੈ,
ਵੇਦ ਕਤੇਬ ਅਭੇਦ ਉਚਾਰ ਹੈ। ਵੇਦ ਕਤੇਬ ਸਾਰੇ ਚਾਰ ਵੇਦ, ਸ਼ਾਮ ਵੇਦ, ਰਿਗ ਵੇਦ, ਯਜੁਰ ਵੇਦ, ਅਥਰਬਣ ਵੇਦ, ਔਰ ਕਤੇਬ ਤੌਰੇਤ ਜ਼ਬੂਰ ਅੰਜੀਲ ਬਾਈਬਲ ਕੁਰਾਨ, ਇਹ ਸਾਰੇ ਹੀ ਕਹਿੰਦੇ ਨੇ ਕਿ ਵਾਹਿਗੁਰੂ ਪਰਮਾਤਮਾ ਅੱਲਾ ਤਾਲਾ ਅਭੇਦ ਹੈ। ਵੇਦ ਕਤੇਬ ਅਭੇਦ ਉਚਾਰ ਹੈ, ਕੀ ਕਹਿੰਦੇ ਨੇ ਉਹ ਸਾਰੇ ਗ੍ਰੰਥ? ਉਹ ਕਹਿੰਦੇ ਨੇ ਰੱਬ ਦਾ ਭੇਦ ਨਹੀਂ ਸਾਡੇ ਕੋਲੋਂ ਪੈਂਦਾ, ਅੰਤ ਨ ਪਾਵਤ ਦੇਵ ਸਭੈ ਮੁਨ ਇੰਦਰ ਮਹਾਸ਼ਿਵ ਜੋ ਕਰੀ ਪੁਨ ਵੇਦ ਬਿਰੰਚ ਵਿਚਾਰ ਰਹਿਓ ਹਰ ਜਾਪ ਨਾ ਛੱਡਿਓ ਏਕ ਕਰੀ। ਬ੍ਰਹਮਾ ਕੋਲੋਂ ਵੀ ਅੰਤ ਨਹੀਂ ਪਿਆ, ਵਿਸ਼ਨੂੰ ਕੋਲੋਂ ਵੀ ਅੰਤ ਨਹੀਂ ਪਿਆ, ਵੇਦਾਂ ਤੋਂ ਵੀ ਅੰਤ ਨਹੀਂ ਪਿਆ, ਕਿਤਾਬਾਂ ਤੋਂ ਵੀ ਉਸਦਾ ਅੰਤ ਨਹੀਂ ਪਿਆ। ਉਹ ਪਰਮਾਤਮਾ ਦਾ ਅੰਤ ਕੋਈ ਨਹੀਂ ਪਾ ਸਕਦਾ। ਰੋਜੀ ਹੀ ਰਾਜ ਬਿਲੋਕਤ ਰਾਜਕ, ਉਹ ਪਰਮਾਤਮਾ ਰੋਜ਼ ਹੀ ਸਾਰਿਆਂ ਦੀ ਰੋਜ਼ੀ ਦੇਖ ਦੇਖ ਕੇ ਦਿੰਦਾ ਹੈ, ਉਹ ਰਾਜਕ ਹੈ। ਰਾਜਕ ਦਾ ਮਤਲਬ ਰਿਜ਼ਕ ਦੇਣ ਵਾਲਾ, ਉਹ ਐਸਾ ਰਾਜਾ ਹੈ ਜਿਹੜਾ ਸਾਰੀ ਸ੍ਰਿਸ਼ਟੀ ਨੂੰ ਰੋਜ਼ੀ ਦਿੰਦਾ ਹੈ। ਰੋਖ ਰੂਹਾਨ ਕੀ ਰੋਜੀ ਨਾ ਡਾਰੇ, ਗੁੱਸੇ ਵਿੱਚ ਆ ਕੇ ਰੂਹਾਂ ਦੀ ਰੋਟੀ ਬੰਦ ਨਹੀਂ ਕਰਦਾ। ਰੋਖ ਮੈਨੇ ਗੁੱਸਾ, ਰੂਹਾਂ ਦੀ ਰੋਜ਼ੀ, ਕਿਸੇ ਦੀ ਕੀੜੀ ਦੀ ਇੱਕ ਛੋਟਾ ਜਿਹਾ ਚਾਵਲ ਦਾ ਦਾਣਾ ਹੈ, ਉਹ ਕੀੜੀ ਨੂੰ ਪਚਾ ਦੇਣਾ, ਕੀੜੀ ਨੂੰ ਮਿਲ ਜਾਣਾ ਹੈ। ਇੱਕ ਵਾਰੀ ਪਾਰਵਤੀ ਸ਼ਿਵ ਜੀ ਨੂੰ ਕਹਿਣ ਲੱਗੀ, ਮਹਾਰਾਜ ਤੁਸੀਂ ਸਾਰੀ ਦੁਨੀਆ ਨੂੰ ਪਾਲਦੇ ਹੋ। ਭਗਵਾਨ ਕਹਿਣ ਲੱਗੇ ਵੀ ਜੋ ਪਾਲਣ ਵਾਲਾ ਪਰਮੇਸ਼ਰ ਹੈ ਉਹਦਾ ਕੰਮ ਹੈ ਪਾਲਣਾ। ਕਹਿਣ ਲੱਗੀ ਫਿਰ ਮਾਂ, ਆਹ ਕੀੜਾ ਰੱਖਿਆ ਡੱਬੀ 'ਚ ਲੱਗੀਆਂ ਪਾਣ, ਮੈਂ ਵੇਖਾਂਗੀ ਇਹਨੂੰ ਤੁਸੀਂ ਕਿਵੇਂ ਪਾਲਦੇ ਹੋ। ਕੀੜਾ ਫੜ ਕੇ ਪਾਰਵਤੀ ਡੱਬੀ 'ਚ ਪਾਉਣ ਲੱਗੀ, ਉੱਤੋਂ ਢੱਕਣ ਲਾ ਦਿਆਂਗੀ, ਇਹ ਭੁੱਖਾ ਮਰੇਗਾ ਤੇ ਸਵੇਰੇ ਪੁੱਛਾਂਗੀ ਵੀ ਦੱਸ ਇਹਨੂੰ ਦਿੱਤਾ ਕੁਝ ਖਾਣ ਨੂੰ। ਤੇ ਪਾਉਣ ਲੱਗੀ ਕੀੜਾ, ਉਹ ਮੱਥੇ 'ਤੇ ਨਾ ਤਿਲਕ ਲਾਉਂਦੀ ਸੀਗੀ, ਉਹਦੇ 'ਚ ਚਾਵਲ ਪਾਏ ਹੁੰਦੇ ਸੀਗੇ, ਉਹ ਮੱਥੇ ਨਾਲੋਂ ਚਾਵਲ ਡਿੱਗਾ ਦੇ ਡੱਬੀ ਦੇ ਵਿੱਚ, ਪਾਰਵਤੀ ਨੇ ਵੇਖਿਆ ਨਹੀਂ, ਬੰਦ ਕਰਕੇ ਰੱਖ ਦਿੱਤਾ। ਸਵੇਰੇ ਢੱਕਣ ਖੋਲਿਆ ਵੀ ਭਗਵਾਨ ਦੇ ਨੇੜੇ ਜਾ ਕੇ ਕਹਿੰਦੀ, ਆਹ ਦੇਖੋ ਕੀੜੇ ਦਾ ਕੀ ਬਣਿਆ, ਸਾਰੀ ਦੁਨੀਆ ਨੂੰ ਰੋਟੀ ਦਿੰਦਾ ਮੈਂ, ਇਹਨੂੰ ਦਿੱਤੀ ਹੈ? ਭਗਵਾਨ ਕਹਿੰਦਾ ਦਿੱਤੀ ਹੈ। ਵੇਖਦੇ ਸਹੀ, ਜਦੋਂ ਵੇਖਿਆ ਦੇ ਵਿੱਚ ਚਾਵਲ ਪਿਆ ਖਾਏ ਉਹ ਕੀੜਾ। ਪਰਮੇਸ਼ਰ ਬਹਾਨਾ ਬਣਾ ਦਿੰਦਾ, ਸੈਲ ਪੱਥਰ ਮੈਂ ਜੰਤ ਉਪਾਏ ਤਾਕਾ ਰਿਜਕ ਆਗੈ ਕਰ ਧਰਿਆ, ਤੇ ਪੱਥਰ 'ਚ ਕੀੜੇ ਨੂੰ ਰੋਟੀ ਦਿੰਦਾ। ਪਾਖਨ ਕੀਟ ਗੁਪਤ ਹੋਏ ਰਹਿਤਾ ਤਾਚੋ ਮਾਰਗ ਨਾਹੀ, ਪੂਰਨ ਪਰਮਾਨੰਦ ਮਨੋਹਰ ਸਮਝ ਦੇਖ ਮਨ ਮਾਹੀ। ਗੁੱਸਾ ਕਰਕੇ ਕਿਸੇ ਦੀ ਰੋਟੀ ਨਹੀਂ ਟਾਲਦਾ। ਰੋਖ ਰੂਹਾਨ ਕੀ ਰੋਜੀ ਨਾ ਟਾਰੈ, ਰੋਖ ਰੂਹਾਨ ਐਸੇ ਕਲਪਤ ਪੰਛੀ ਵੀ ਦੱਸੇ ਜਾਂਦੇ ਆ ਜਿਹੜੇ ਕਹਿੰਦੇ ਹਾਥੀ ਖਾ ਜਾਂਦੇ, ਹਾਥੀ, ਹਾਥੀਆਂ ਜਿੰਨੀ ਖੁਰਾਕ ਹੈ, ਇੱਕ ਹਾਥੀ ਖਾ ਜਾਣਾ ਪੂਰਾ ਤੇ ਫਿਰ ਉਹਦਾ ਪੇਟ ਭਰੇ, ਕਹਿੰਦੇ ਇਤਨੇ ਬਲੀ ਹਨ ਉਹ ਜਿਹੜੇ ਰੋਖ ਰੂਹਾਨ, ਪਰਮਾਤਮਾ ਉਹਨਾਂ ਦਾ ਵੀ ਪੇਟ ਭਰਦਾ ਹੈ, ਉਹਨਾਂ ਜੋ ਕਿ ਵੱਡੀ ਖੁਰਾਕ ਚਾਹੀਦੀ ਉਹ ਰੋਜ਼ ਦਿੰਦਾ ਹੈ। ਸੋ ਇਹ ਪਾਤਸ਼ਾਹ ਮਹਾਰਾਜ ਨੇ ਬਚਨ ਦੱਸਣਾ ਕੀਤੇ ਹਨ। ਖਾਲਸਾ ਜੀ ਅਗਲੇ ਪ੍ਰਕਰਣਾਂ 'ਚ ਆਪ ਜੀ ਸਰਵਣ ਕਰੋਗੇ ਸਵਈਆਂ ਦੀ ਕਥਾ। ਸਤਿਗੁਰੂ ਕਰਾ ਰਹੇ ਨੇ ਬਹੁਤ ਬਹੁਤ ਧੰਨਵਾਦ ਪਿਆਰ ਦੇ ਨਾਲ ਗੁਰੂ ਸਾਹਿਬ ਦੇ ਬਚਨ ਸਾਂਝੇ ਕੀਤੇ, ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੇ ਗੋਬਿੰਦ ਹੇ ਗੋਪਾਲ ਹੇ ਦਿਆਲ ਲਾਲ ਪ੍ਰਾਣ ਨਾਥ ਅਨਾਥ ਸਖੇ ਦੀਨ ਦਰਦ ਹੇ ਸਮਰੱਥ ਅਗੰਮ ਪੂਰਨ ਮੋਹੇ ਮਯਾ ਤਾ ਅੰਧ ਕੂਪ ਮਹਾਂਭਿਆਨ ਨਾਨਕ ਪਾਰਿਉਤਾ ਆਏ ਪ੍ਰਭ ਸਰਣਾਗਤੀ ਕਿਰਪਾ ਨਿਧ ਦਿਆਲ ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਪਾਹੇ ਕਾਟੇ ਮਿਟੇ ਗਵਨ ਫਤਿਹ ਭਈ ਮਨ ਜੀਤ ਨਾਨਕ ਗੁਰ ਤੇ ਥਿਤ ਪਾਈ ਫਿਰਨ ਮਿਟੇ ਨਿਤ ਨੀਤ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।